ਹਾਕਮ ਮੁਲਾਣਾ ਜੀ ਨੂੰ ਉਲਾਭਾ ਦੇ ਰਹੇ ਨੇ। ਮੁੱਲਾ ਜੀ ਇਹ ਕਿਹੋ ਜਿਹੀ ਅਵਸਥਾ ਬਣ ਗਈ ਉਸ ਦਿਨ ਤੋਂ ਬਾਅਦ ਉਹਨਾਂ ਨੇ,
ਆਪ
ਆਪਣੀਆਂ ਅੱਖਾਂ ਨਾਲ ਨਾਨਕ ਦੀ ਦਸ਼ਾ ਵੇਖੋ, ਚੰਗੀ ਤਰ੍ਹਾਂ ਧਿਆਨ ਨਾਲ ਵੇਖੋ, ਉਹਨਾਂ ਦਾ ਭੇਦ ਸਮਝੋ ਕਿ ਉਹਨਾਂ ਤੇ ਕਿਸੇ ਪ੍ਰਕਾਰ ਦੀ ਕੋਈ ਥਾਂ ਤਾਂ ਨਹੀਂ ਪੈ ਗਈ। ਬੋਲਾ ਜੀ ਤੁਸੀਂ ਸਿਆਣੇ ਹੋ, ਵਿਦਵਾਨ ਹੋ, ਤੁਸੀਂ ਅਨੇਕਾਂ ਪ੍ਰਕਾਰ ਦੀ ਜ਼ਿੰਦਗੀ ਵਿੱਚ ਉਤਰਾਅ ਚੜ੍ਹਾਅ ਦੇਖੇ ਹੋਣਗੇ, ਐਸੇ ਬਾਲਕਾਂ ਦੀ ਹਾਲਤ ਵੀ ਵੇਖੀ ਹੋਵੇਗੀ, ਤੇ ਚੱਲ ਕੇ ਨਾਨਕ ਜੀ ਨੂੰ ਵੀ ਵੇਖੋ ਕਿ ਉਹਦੇ ਤੇ ਕਿਸੇ ਪ੍ਰਕਾਰ ਦੀ ਕੋਈ ਛਾਂ ਨਾ ਪਈ ਹੋਵੇ।
ਕਾਲੂ ਕੇ ਸੰਗ ਮੁਲਾਣਾ ਗਏ ਜੈ ਨਾਨਕ ਜੀ ਤਰ ਪੋਦਰੇ।
ਪਿਤਾ ਜੀ ਦੇ ਮਹਿਤਾ ਕਾਲੂ ਜੀ ਦੇ ਬਚਨ ਸੁਣ ਕੇ ਮੁੱਲਾ ਜੀ ਨਾਲ ਚੱਲ ਪਏ, ਉੱਥੇ ਚੱਲੇ ਨੇ ਜਿੱਥੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਰੀਰ ਦੇ ਚਾਦਰਾਂ ਲੈ ਕੇ ਥੱਲੇ ਜ਼ਮੀਨ ਤੇ ਲੇਟੇ ਹੋਏ, ਪਲਗੇ ਤੇ ਵੀ ਨਹੀਂ, ਥੱਲੇ ਭੁੰਦਿਆਂ ਹੀ ਮਹਾਰਾਜ ਸੱਜੇ ਪਾਤਸ਼ਾਹ ਦਾ ਆਸਣ ਲੱਗਿਆ ਹੋਇਆ ਤੇ ਮਹਾਰਾਜ ਜੀ ਲੇਟੇ ਹੋਏ ਸਨ।
ਤਾਨ ਸਮਿਆਨ ਸਰੀਰ ਦੇ ਉੱਪਰ ਬੇਗਮ ਹੀ ਅਵਨੀ ਪੈ
ਸਰੀਰ ਦੇ ਉੱਤੇ ਮਹਾਰਾਜ ਜੀ ਨੇ ਸਮਿਆਨ ਕਹਿੰਦੇ ਨੇ ਚਾਦਰੇ ਨੂੰ, ਚਾਦਰਾ ਸਰੀਰ ਤੇ ਤਾਣ ਕੇ ਲਿਆ ਹੋਇਆ ਹੈ ਔਰ ਅਵਨੀ ਦੇ ਉੱਤੇ ਜ਼ਮੀਨ ਦੇ ਉੱਤੇ ਬੇਪਰਵਾਹ ਹੋ ਕੇ ਲੇਟੇ ਹੋਏ, ਕੋਈ ਪਰਵਾਹ ਨਹੀਂ, ਕੋਈ ਗਮ ਨਹੀਂ, ਕੋਈ ਖੌਫ ਨਹੀਂ, ਬੇਗਮ ਜੇ ਹੋ ਕੇ ਸਤਿਗੁਰੂ ਜੀ ਧਰਤੀ ਦੇ ਉੱਤੇ ਲੇਟੇ ਹੋਏ ਨੇ। ਸਰੀਰ ਉੱਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਨੇ ਸ਼ਮਿਆਨਾ ਤਾਣਿਆ ਹੋਇਆ, ਚਾਦਰਾ ਤਾਣਿਆ ਹੋਇਆ।
ਮਾਨਵ ਆਨ ਭਏ ਕੱਥੇ ਬੈਨ ਸੁਣੇ
ਜਾਵਾਂਗੇ ਤੇ ਨਾਨਕ ਜੀ ਬਚਨ ਕਰਨਗੇ ਤੇ ਉਹਨਾਂ ਦੇ ਬਚਨ ਸੁਣਾਂਗੇ। ਕਈ ਦੇ ਬਚਨ ਸੁਣਨ ਦੇ ਪਿਆਰੇ ਸਨ, ਵੀ ਕਈ ਦਿਨ ਹੋ ਗਏ ਨੇ ਉਹ ਬੋਲੇ ਹੀ ਨਹੀਂ, ਅਸੀਂ ਉਹਨਾਂ ਦੀ ਆਵਾਜ਼ ਤੱਕ ਨਹੀਂ ਸੁਣੀ, ਤੇ ਕਈ ਤਾਂ ਸਤਿਗੁਰੂ ਜੀ ਦੇ ਬਚਨ ਸੁਣਨ ਦੀ ਇੱਛਾ ਰੱਖ ਕੇ ਮਹਾਰਾਜ ਜੀ ਦੇ ਘਰ ਵਿੱਚ ਮੁੱਲਾ ਜੀ ਦੇ ਨਾਲ ਨਾਲ ਹੀ ਟੁਰ ਕੇ ਆਏ ਹਨ।
ਸਾਫ
ਵੇਖ ਕੇ ਹੈਰਾਨ ਹੋ ਰਹੇ ਨੇ, ਇੱਕੋ ਜੇ ਹੈਰਾਨ ਸਾਰੇ ਨੇ ਜਦੋਂ ਵੇਖਿਆ ਨਾ ਮਹਾਰਾਜ ਜੀ ਚਾਦਰਾ ਤਾਣਿਆ ਹੋਇਆ ਤੇ ਜ਼ਮੀਨ ਤੇ ਲੇਟੇ ਹੋਏ ਬੇਪਰਵਾਹ, ਤੇ ਵੇਖ ਕੇ ਬੜੇ ਹੈਰਾਨ ਹੋਏ, ਸਾਰਿਆਂ ਦੀ ਸੁਰਤੀ ਇੱਕ ਸਮਾਨ ਹੀ ਹੈਰਾਨ ਹੋਈ, ਵਿਸਮਾਦ ਦੇ ਵਿੱਚ ਹੈਰਾਨੀ ਦੇ ਨਾਲ ਵੇਖਦੇ ਨੇ।
ਕਬਿਤ ਜਾਏ ਕਹਿ ਮੁਲਾਨੇ ਨੇ ਗਵਾਈ ਕਰੀ ਪੈਸ ਡਿੱਗ।
ਸਤਿ ਜੀ ਮੁੱਲਾ ਜੀ ਕੋਲ ਆ ਗਏ ਤੇ ਸਤਿਗੁਰੂ ਜੀ ਦੇ ਕੋਲ ਹੀ ਥੱਲੇ ਜ਼ਮੀਨ ਤੇ ਬੈਠ ਗਏ ਗੋਡਿਆਂ ਪਰ, ਤੇ ਮਹਾਰਾਜ ਜੀ ਦੇ ਕੋਲ ਬੈਠ ਕੇ ਗੋਡਿਆਂ ਭਰਨੇ, ਪਹਿਲਾਂ ਤਾਂ ਉਹਨਾਂ ਨੇ ਖੁਦਾ ਅੱਗੇ ਦੁਆ ਕੀਤੀ। ਮੁੱਲਾ ਜੀ ਨੇ ਪਹਿਲਾਂ ਦੁਆ ਕੀਤੀ, ਗੋਡਿਆਂ ਭਰਨੇ ਹੋ ਕੇ ਦੁਆ ਕਰਦੇ ਨੇ, ਤੇ ਮੁੱਲਾ ਜੀ ਨੇ ਪਹਿਲਾਂ ਕਹਿੰਦੇ ਦੋਵੇਂ ਗੋਡੇ ਖੋਰੇ ਹੋਏ ਜ਼ਮੀਨ ਤੇ ਖੁਦਾ ਦੇ ਅੱਗੇ ਦੁਆ ਕੀਤੀ, ਦੁਆ ਕਰਦਿਆਂ ਕਹਿਣ ਲੱਗੇ
ਤੁਮ ਪਰ ਮੇਰ ਤੋ ਪਰਵਰਦਗਾਰ ਕੇ।
ਬੋਲੇ ਇਹ ਨਾਨਕ ਜੀ ਤੁਹਾਡੇ ਤੇ ਤਾਂ ਪਰਵਰਦਗਾਰ ਪਰਮੇਸ਼ਰ ਦੀ ਬੜੀ ਦੁਆ, ਉਹਨਾਂ ਦੀ ਬੜੀ ਦਇਆ ਤੁਹਾਡੇ ਤੇ, ਤੁਹਾਡੇ ਤੇ ਤਾਂ ਪਰਵਰਦਗਾਰ ਖੁਦਾ ਦੀ ਬੜੀ ਭਾਰੀ ਮਿਹਰ ਦ੍ਰਿਸ਼ਟੀ ਹੈ, ਤੁਹਾਡੇ ਤੇ ਤਾਂ ਪਰਮੇਸ਼ਰ ਦੀ ਭਾਰੀ ਨਜ਼ਰ ਹੈ।
ਤੁਹਾਡੀ
ਛੋਟੀ ਜਿਹੀ ਉਮਰ ਵਿੱਚ ਹੀ ਤੁਹਾਨੂੰ ਕਿੱਡੀ ਵੱਡੀ ਵਿਸ਼ਾਲ ਬੁੱਧੀ ਪਰਮੇਸ਼ਰ ਨੇ ਦਿੱਤੀ ਹੈ, ਇਹ ਉਮਰ ਤਾਂ ਤੁਹਾਡੀ ਛੋਟੀ ਹੈ ਪਰ ਤੁਹਾਡੇ ਅੰਦਰ ਬੁੱਧ ਬੜੀ ਵੱਡੀ ਹੈ। ਮੁੱਲਾ ਜੀ ਪਹਿਲੇ ਦਿਨ ਹੀ ਵੇਖ ਲਿਆ ਸੀ ਜਦੋਂ ਮਹਾਰਾਜ ਜੀ ਫਾਰਸੀ ਪੜ੍ਹਦੇ ਸਨ ਕਿ ਸਰੀਰ ਭਵੇਂ ਬਾਲਕਾਂ ਵਾਲਾ ਪਰ ਬੁੱਧੀ ਬਜ਼ੁਰਗਾਂ ਵਾਲੀ ਹੈ, ਬਿਰਧਾਂ ਵਾਲੀ। ਤੇ ਮੁੱਲਾ ਜੀ ਅੱਜ ਵੀ ਕਹਿ ਰਹੇ ਮਹਾਰਾਜ ਤੁਹਾਡੇ ਤੇ ਤਾਂ ਨਾਨਕ ਜੀ ਪਰਮੇਸ਼ਰ ਦੀ ਕਿਰਪਾ ਹੀ ਬਹੁਤ ਹੈ ਕਿ ਤੁਹਾਡਾ ਸਰੀਰ ਭਵੇਂ ਬਾਲਕਾਂ ਜੇ ਹੈ, ਉਮਰ ਤੁਹਾਡੀ ਬੱਚਿਆਂ ਵਾਲੀ ਹੈ, ਪਰ ਤੁਹਾਡੀ ਜਿਹੜੀ ਬੁੱਧੀ ਆ ਉਹ ਬੜੀ ਵਿਸ਼ੇਸ਼ ਹੈ, ਬੜੀ ਵੱਡੀ ਹੈ।
ਤੁਹਾਡੇ
ਬੁਖਾਰ ਬਿੰਦ ਚੋਂ ਬੜੀ ਸੋਹਣੀ ਬਾਣੀ ਨਿਕਲਦੀ ਹੈ ਜਦੋਂ ਤੁਸੀਂ ਬੋਲਦੇ ਜੇ, ਤੇ ਸਾਰਿਆਂ ਦਾ ਹਿੱਤ ਹੀ ਹੁੰਦਾ ਤੁਹਾਡੇ ਬੋਲਾਂ ਵਿੱਚ, ਸਾਰੇ ਜੀਵਾਂ ਦਾ ਭਲਾ ਛੁਪਿਆ ਹੁੰਦਾ, ਤੁਹਾਡੇ ਮੁਖਾਰ ਬਿੰਦ ਚੋਂ ਕਿਹਾ ਹੋਇਆ ਬਚਨ ਜੀਵਾਂ ਦੀ ਕਲਿਆਣ ਕਰਦਾ ਹੈ।
ਸ਼ੁਭ ਹੈ ਸੁਭਾਉ ਭਰਿਓ ਭਾਉ ਤੋਂ ਸਬਨ ਸੰਗ,
ਸੁਭਾਅ ਬੜਾ ਹੀ ਸ਼ੁਭ ਹੈ, ਤੁਹਾਡਾ ਹਿਰਦਾ ਭਾਉ ਨਾਲ ਪ੍ਰੇਮ ਨਾਲ ਹੀ ਭਰਿਆ ਰਹਿੰਦਾ, ਤੁਹਾਡਾ ਹਿਰਦਾ ਅੰਤਸ਼ਕਰਨ ਪ੍ਰੇਮਾ ਭਗਤੀ ਨਾਲ ਭਰਿਆ ਰਹਿੰਦਾ ਹੈ।
ਬਦੈਗੋ ਪ੍ਰਭਾਵੀ ਜਸ ਵਿੱਚ ਤਾਰਕੀ,
ਮੈਂ ਜਾਣਦਾ ਹਾਂ ਕਿ ਆਉਣ ਵਾਲੇ ਸਮੇਂ 'ਚ ਤੁਹਾਡਾ ਬੜਾ ਜਸ ਵਧੇਗਾ, ਜਿਵੇਂ ਤੁਸੀਂ ਬਚਨ ਵਿਲਾਸ ਕਰਦੇ ਹੋ ਤੁਹਾਡਾ ਤੇਜ ਪ੍ਰਭਾਵ ਹੈ, ਤੁਹਾਡਾ ਬੜਾ ਭਾਰੀ ਤੇਜ ਵਿਸਤਾਰ ਹੋਵੇਗਾ, ਬੜਾ ਭਾਰੀ ਤੇਜ ਪ੍ਰਭਾਵ ਸਾਰੇ ਜਗ ਦੇ ਵਿੱਚ ਵਿਸਤ੍ਰਿਤ ਹੋਵੇਗਾ।
ਆਨੰਦ ਤੇ ਤੂਸ਼ਣ ਤੋਂ ਕਾਰਨ ਹੈ ਕੌਣ ਬਣੋ,
ਤਾਂ ਬੋਲਦੇ ਹੀ ਬੜੇ ਸੋਹਣੇ ਬੈਠਣ ਹੋ, ਤੁਸੀਂ ਤਾਂ ਬੋਲਦੇ ਹੀ ਚੰਗੇ ਲੱਗਦੇ ਹੋ, ਪਰ ਨਾਨਕ ਜੀ ਮੈਂ ਹੈਰਾਨ ਹਾਂ ਕਿ ਤੁਸੀਂ ਕਿਸ ਕਾਰਨ ਕਰਕੇ ਚੁੱਪ ਹੋ ਗਏ ਹੋ, ਅੱਜ ਤੁਸੀਂ ਕੁਝ ਬੋਲਦੇ ਕਿਉਂ ਨੀ? ਸਾਰੇ ਕਹਿੰਦੇ ਨੇ ਵੀ ਤੁਸੀਂ ਕੋਈ ਬਚਨ ਨੀ ਬੋਲਦੇ, ਤੁਹਾਨੂੰ ਕੋਈ ਬੁਲਾਵੇ ਤੁਸੀਂ ਨਹੀਂ ਬੋਲਦੇ, ਅੱਗੇ ਤੁਸੀਂ ਆਪ ਹਰੀ ਕਥਾ ਸੁਣਾਉਂਦੇ ਸੀ ਲੋਕਾਂ ਨੂੰ, ਆਪ ਹਰੀ ਚਰਚਾ ਸੁਣਾਉਂਦੇ ਸੀ, ਹੁਣ ਕੀ ਕਾਰਨ ਹੈ ਕਿ ਤੁਸੀਂ ਮੂੰਹ ਤੋਂ ਚੁੱਪ ਧਾਰਨ ਕਰ ਲਈ ਹੈ? ਤੁਹਾਡੀ ਇਸ ਤਰ੍ਹਾਂ ਦੀ ਹਾਲਤ ਵੇਖ ਕੇ ਵੇਖੋ ਤੁਹਾਡੇ ਪਿਤਾ ਦੀ ਕੀ ਹਾਲਤ ਹੈ। ਦੇਖੋ ਤੁਹਾਡੇ ਪਿਤਾ ਨੂੰ ਤਾਂ ਨੀਂਦ ਨਹੀਂ ਪੈਂਦੀ ਰਾਤ ਨੂੰ, ਇਹਨਾਂ ਨੂੰ ਘਰ ਬਾਰ ਦੀ ਸੋਝੀ ਭੁੱਲੀ ਹੋਈ ਹੈ, ਇਹਨਾਂ ਨੂੰ ਆਪਣਾ ਕੰਮ ਕਾਰ ਵੀ ਭੁੱਲਿਆ ਹੋਇਆ। ਤੁਹਾਡੀ ਇਹ ਹਾਲਤ ਵੇਖ ਕੇ ਦੱਸੋ ਤਾਂ ਸਹੀ, ਤੁਸੀਂ ਚੁੱਪ ਕਿਉਂ ਹੋ, ਤੁਸੀਂ ਬੋਲਦੇ ਕਿਉਂ ਨੀ, ਤੁਸੀਂ ਆਪਣੇ ਮੁਖਾਰ ਬਿੰਦ ਚੋਂ ਕਿਉਂ ਨੀ ਕੋਈ ਬਚਨ ਉਚਾਰਦੇ?
ਮਸਤ ਕਰੀ ਨਾਨਕ ਤਬੈ ਦੇਉ ਨਾ ਉੱਤਰ ਕੋਏ,
ਜੀ ਬੋਲ ਰਹੇ ਨੇ ਪਰ ਜਗਤ ਗੁਰੂ ਗੁਰੂ ਨਾਨਕ ਸਾਹਿਬ ਨੇ ਅੱਗੋਂ ਚੋਪੀ ਵੱਟੀ ਹੋਈ, ਚੋਪੀ ਧਾਰਨ ਕੀਤੀ ਹੋਈ ਹੈ, ਕੋਈ ਜਵਾਬ ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਨੇ ਅੱਗੋਂ ਨਹੀਂ ਦਿੱਤਾ।
ਬੀਜ ਭਇਓ ਮੁੱਲਾ ਹਰਿਦੈ ਬਾਰੋ ਬਚਨ ਬੋਲੇ,
ਮੁੱਲਾ ਜੀ ਬੜੇ ਦੀਨ ਹੋਏ, ਵੇਖਿਆ ਵੀ ਨਹੀਂ ਬੋਲਦੇ ਤੇ ਫਿਰ ਬੜੇ ਦੀਨ ਹੋ ਕੇ ਦੁਖੀ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਦੇ ਚਰਨਾਂ 'ਚ ਫਿਰ ਬਗੋਏ, ਫਾਰਸੀ ਵਿੱਚ ਬਗੋਏ ਕਹਿੰਦੇ ਨੇ ਬੋਲਣ ਨੂੰ, ਫਿਰ ਬੋਲੇ ਮੁੱਲਾ ਜੀ, ਫਿਰ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ,
ਸੁਰਈਆ ਆਏ ਖਰੇ ਨਰ ਪਾਸੀ ਜੀ ਤੇ ਤੂੰ ਬੈਨ ਸੁਣੇ ਮਨ ਚਾਹੀ
ਲੱਗੇ। ਇਹ ਨਾਨਕ ਜੀ ਆ ਵੇਖੋ ਤੁਹਾਡੇ ਆਲੇ ਦੁਆਲੇ ਕਿੰਨੇ ਨਰ ਇਕੱਠੇ ਹੋ ਗਏ, ਆ ਤੁਹਾਡੇ ਆਲੇ ਦੁਆਲੇ ਕਿੰਨੇ ਲੋਕ ਸਾਰੇ ਨਗਰ ਦੇ ਇਕੱਠੇ ਹੋ ਕੇ ਆ ਖਲੋਤੇ ਨੇ, ਇਹਨਾਂ ਦੇ ਖਲੋਣ ਪਿੱਛੇ ਇੱਕੋ ਕਾਰਨ ਹੈ ਕਿ ਸਾਰੇ ਤੁਹਾਡਾ ਬਚਨ ਸੁਣਨਾ ਚਾਹੁੰਦੇ ਨੇ, ਕਿ ਤੁਸੀਂ ਕੁਝ ਬੋਲੋ, ਤੁਸੀਂ ਕੁਝ ਉਚਾਰੋ, ਇਹ ਸਭ ਤੁਹਾਡੀ ਬਾਣੀ ਸੁਣਨਾ ਚਾਹੁੰਦੇ ਨੇ, ਇਹ ਸਭ ਤੁਹਾਡੀ ਬਾਣੀ ਦੇ ਪਿਆਰੇ ਨੇ। ਜੇ ਤੁਹਾਡੀ ਬਾਣੀ ਕਮਲ ਫੁੱਲ ਹੈ ਤੇ ਇਹ ਉਹਨਾਂ ਕਮਲ ਫੁੱਲਾਂ ਤੇ ਮੰਡਰਾਉਣ ਵਾਲੇ ਭੌਰੇ ਨੇ, ਇਹ ਵੇਖਦੇ ਨੇ ਕਿ ਤੁਸੀਂ ਕਦੋਂ ਆਪਣੇ ਮੁਖ ਤੋਂ ਕੋਈ ਬਚਨ ਉਚਾਰਨ ਕਰੋ।
ਆਨੰਦ ਤੇ ਮੈਂ ਬੋਲੇ ਮੈਂ ਬਚਨ ਹੋਵਤ ਰਾਂਝੀ ਹਿਰਦੈ ਸਵੇ,
ਤੁਸੀਂ ਆਪਣੇ ਮੁਖੋਂ ਕੋਈ ਬਚਨ ਨਾ ਬੋਲੇ ਤੇ ਇਹਨਾਂ ਸਾਰਿਆਂ ਦਾ ਮਨ ਦੁਖੀ ਹੋਵੇਗਾ, ਮੇਰਾ ਇਕੱਲੇ ਦਾ ਨਹੀਂ, ਕਿਉਂਕਿ ਇਹ ਸਾਰੇ ਹੀ ਬਚਨ ਸੁਣਨਾ ਚਾਹੁੰਦੇ ਨੇ, ਤੇ ਜੇ ਤੁਸੀਂ ਹੁਣ ਕੋਈ ਜਵਾਬ ਨਾ ਦਿੱਤਾ, ਕੋਈ ਬਚਨ ਆਪਣੇ ਮੁਖੋਂ ਨਾ ਉਚਾਰਿਆ ਤੇ ਸਾਰਿਆਂ ਦਾ ਮਨ ਬੜਾ ਰੰਜ ਹੋਵੇਗਾ, ਸਭ ਦਾ ਮਨ ਬੜਾ ਦੁਖੀ ਹੋਵੇਗਾ।
ਮੋਹੇ ਕਹੇ ਤੁਮ ਬੋਲੋ ਥੋਲਤਾ ਮਾਨੀ ਹਰਾਨੀ ਸੋ ਕੈਸੇ ਕਹੇ,
ਮਹਾਰਾਜ ਜੀ ਕਿਰਪਾ ਕਰਕੇ ਮੇਰੇ ਕਹੇ ਲੱਗ ਕੇ ਆਪ ਜੀ ਕੁਝ ਥੋੜਾ ਜਿਹਾ ਹੀ ਬਚਨ ਕਹਿ ਦਿਓ ਆਪਣੇ, ਕਿਉਂਕਿ ਤੁਹਾਡੀ ਆਵਾਜ਼ ਸੁਣਨ ਨੂੰ ਵੀ ਤਰਸ ਗਏ ਨੇ ਸਾਰੇ, ਕੁਝ ਤਾਂ ਬਚਨ ਕਹੋ ਆਪਣੇ ਮੁਖੋਂ, ਭਾਵੇਂ ਥੋੜਾ ਜਿੰਨਾ ਹੀ ਬਚਨ ਕਹਿ ਦਿਓ, ਇੰਨਾ ਹੀ ਕਹਿ ਦਿਓ ਮੁੱਲਾ ਜੀ ਹਾਂ ਦੱਸੋ, ਤੇ ਸਾਨੂੰ ਇੰਨੇ ਨਾਲ ਹੀ ਸਰਵਾਸ ਹੋ ਜਾਏਗਾ ਵੀ ਤੁਸੀਂ ਕੁਝ ਬੋਲੇ, ਮੇਰੀ ਇਹ ਬੇਨਤੀ ਮੰਨ ਕੇ ਮਹਾਰਾਜ ਕੁਝ ਤਾਂ ਬੋਲੋ, ਥੋੜੇ ਜਿਹੇ ਬਚਨ ਆਪਣੇ ਮੁਖੋਂ ਕਹੋ ਵੀ ਤੁਸੀਂ ਕਿਸ ਗੱਲ ਕਰਕੇ ਹੈਰਾਨ ਹੋ, ਕਿਉਂਕਿ ਤੁਹਾਡਾ ਚਿਹਰਾ ਵੇਖ ਕੇ ਅਸੀਂ ਪੜ੍ਹ ਰਹੇ ਹਾਂ ਕਿ ਤੁਸੀਂ ਕਿਸੇ ਵਿਸਵਾਦ ਵਿੱਚ ਹੋ, ਹੈਰਾਨੀ ਵਿੱਚ ਹੋ, ਤੁਹਾਡੀ ਅਵਸਥਾ ਵਿਸਮਾਦੀ ਬਣੀ ਹੋਈ ਹੈ, ਤੁਹਾਡੀ ਇਸ ਹੈਰਾਨੀ ਦਾ ਕਾਰਨ ਕੀ ਹੈ? ਕੁਝ ਤਾਂ ਬੋਲ ਕੇ ਦੱਸੋ।
ਇਹ ਦੁੱਖ ਗਾਏ ਉੱਠੋ ਇੱਕ ਵਾਰ, ਉਚਾਰ ਕਰੋ ਔਰ ਜੈਸੇ ਆਏ।
ਖੁਦਾ ਦਾ ਵਾਸਤਾ ਹੈ ਨਾਨਕ ਜੀ, ਖੁਦਾ ਦਾ। ਇੱਕ ਵੇਰੀ ਉੱਠੋ ਤੇ ਉੱਠ ਕੇ ਕੁਝ ਤਾਂ ਕਹੋ ਆਪਣੇ ਮੁਖੋਂ, ਤੁਹਾਨੂੰ ਵਾਸਤਾ ਹੈ ਖੁਦਾ ਦਾ। ਮੈਂ ਹੋਰ ਕੁਝ ਨਹੀਂ ਕਹਿ ਸਕਦਾ। ਮੁੱਲਾ ਜੀ ਕਹਿੰਦੇ, ਮੈਂ ਤਾਂ ਹੁਣ ਤੁਹਾਨੂੰ ਸਭ ਤੋਂ ਵੱਡੀ ਗੱਲ ਕਹਿ ਦਿੱਤੀ ਆ, ਖੁਦਾ ਦਾ ਵਾਸਤਾ ਹੈ ਤੁਹਾਨੂੰ, ਰੱਬ ਦਾ ਵਾਸਤਾ। ਜੇ ਉੱਠ ਕੇ ਕੁਝ ਤਾਂ ਕਹੋ, ਕੁਝ ਤਾਂ ਆਪਣੇ ਮੁਖੋਂ ਉਚਾਰੋ।
ਅੜਿਲ ਮੁੱਲਾ ਕੇ ਸੁਨ ਬੈਨ ਦੀਨ ਅਤ ਜੋ ਭਇਓ।
ਜਦੋਂ ਮੁੱਲਾ ਦੇ ਦੀਨ ਦਾ ਭਰੇ ਇਹ ਬੈਨ, ਜੋ ਬੜੀ ਹਲੀਮੀ ਨਾਲ ਨਿਮਰਤਾ ਨਾਲ ਮੁੱਲਾ ਜੀ ਨੇ ਕਹੇ ਸਨ, ਇਹ ਬੇਨਤੀ ਜਗਤ ਗੁਰੂ ਪਾਤਸ਼ਾਹ ਜੀ ਨੇ ਮੁੱਲਾ ਜੀ ਦੇ ਮੁਖੋਂ ਸੁਣੀ।
ਬੋਲੋ ਹੇ ਖੁਦਾਏ ਨਾਮ ਮੁਕਤੇ ਕਯੋ।
ਖੁਦਾ ਦਾ ਨਾਂ ਲੈ ਕੇ ਖੁਦਾ ਦਾ ਵਾਸਤਾ ਪਾਇਆ ਸੀ, ਰੱਬ ਦਾ ਵਾਸਤਾ ਖੁਦਾ ਦਾ ਵਾਸਤਾ ਹੈ। ਤੇ ਮਹਾਰਾਜ ਜੀ ਨੇ ਜਿਸ ਵੇਲੇ ਖੁਦਾ ਦਾ ਵਾਸਤਾ ਪਾਇਆ ਤੇ ਫਿਰ ਮਹਾਰਾਜ ਜੀ ਨੇ ਨੇਤਰ ਖੋਲੇ, ਕਿਉਂਕਿ ਰੱਬ ਦਾ ਵਾਸਤਾ, ਖੁਦਾ ਦਾ ਵਾਸਤਾ ਜੋ ਪਾ ਦਿੱਤਾ, ਇਹਦੇ ਤੋਂ ਵੱਡਾ ਵਾਸਤਾ ਹੋਰ ਕਿਹੜਾ ਹੈ? ਕਹਿੰਦੇ ਜਿਸ ਵੇਲੇ ਖੁਦਾ ਦਾ ਵਾਸਤਾ ਪਾਇਆ ਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਆਪਣੇ ਮੁਖੋਂ ਕੁਝ ਬੋਲਣ ਵਾਸਤੇ ਮੁਖ ਖੋਲਿਆ ਹੈ।
ਦੋਨੋ ਚਸ਼ਮ
ਸੱਚੇ ਪਾਤਸ਼ਾਹ ਨੇ ਆਪਣੀਆਂ ਦੋਵੇਂ ਅੱਖਾਂ ਖੋਲੀਆਂ। ਪਹਿਲਾਂ ਤਾਂ ਨੇਤਰ ਵੀ ਨਹੀਂ ਸੀ ਖੋਲਦੇ, ਪਰ ਜਦੋਂ ਖੁਦਾ ਦਾ ਵਾਸਤਾ, ਖੁਦਾ ਦਾ ਨਾਂ ਸੁਣਿਆ ਤੇ ਅੱਖਾਂ ਖੋਲੀਆਂ। ਤੇ ਅੱਖਾਂ ਖੋਲਦਿਆਂ ਮਹਾਰਾਜ ਸੱਚੇ ਪਾਤਸ਼ਾਹ ਜੀ ਉੱਠ ਕੇ ਬੈਠ ਕੇ ਚੌਂਕੜਾ ਮਾਰ ਕੇ,
ਉਹ ਬੋਲੇ ਰਾਗ ਤਿਲੰਗ ਸ਼ਬਦ ਜੋ ਤੋਕੇ ਦੇ।
ਸਾਹਿਬ ਜੀ ਨੇ ਤਿਲੰਗ ਰਾਗ ਉਚਾਰਿਆ ਜੋ ਵੈਰਾਗ ਦਾ ਰਾਗ। ਇਹ ਰਾਗ ਜੋ ਤਿਲੰਗ ਹੈ ਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਚ, ਵੈਰਾਗਮਈ ਰਾਗ ਹੈ। ਤੇ ਉਹ ਸਮੇਂ ਗਾਇਆ ਜਾਂਦਾ ਜਦੋਂ ਵੈਰਾਗ ਦਾ ਸਮਾਂ ਹੋ। ਤੇ ਮਹਾਰਾਜ ਸੱਚੇ ਪਾਤਸ਼ਾਹ ਨੇ ਤਿਲੰਗ ਰਾਗ ਦੇ ਵਿੱਚ ਉਸ ਵੇਲੇ ਇਹੋ ਜਿਹਾ ਸ਼ਬਦ ਉਚਾਰਨ ਕੀਤਾ ਜਿਸ ਨੂੰ ਸੁਣ ਕੇ ਦੁੱਖ ਨਸ਼ਟ ਹੋ ਜਾਂਦੇ ਨੇ। ਇਹੋ ਜਿਹੀ ਬਾਣੀ ਉਚਾਰੀ ਜਿਹਨੂੰ ਸੁਣਦਿਆਂ ਦੁੱਖਾਂ ਦਾ ਦਹਿਨ ਹੋ ਜਾਂਦਾ ਹੈ, ਦੁੱਖਾਂ ਦਾ ਨਾਸ ਹੋ ਜਾਂਦਾ ਹੈ।
ਸ਼ੀ ਮੁਕਵਾਸ ਦੁਨੀਆ ਮੁਕਾਮੇ ਫਾਨੀ ਤਹਿਕੀਕ ਦਿਲ ਦਾਨੇ।
ਮਹਾਰਾਜ ਜੀ ਨੇ ਇੱਥੋਂ ਇਹ ਸ਼ਬਦ ਸ਼ੁਰੂ ਕੀਤਾ। ਵੈਸੇ ਸ਼ੁਰੂ ਹੁੰਦਾ ਤਿਲੰਗ ਮਹੱਲਾ ਪਹਿਲਾ, ਜਾਂ ਕਰਜ ਗੁਪਤਮ ਬੇਸ ਦਰ ਬੋਝ ਕੁਨ ਕਰਤਾ। ਪਰ ਜਦੋਂ ਰਾਗੀ ਸਿੰਘ ਇਸ ਸ਼ਬਦ ਨੂੰ ਗਾਉਂਦੇ ਨੇ ਤੇ ਉਦੋਂ ਟੇਕ ਇਸ ਸ਼ਬਦ ਦੀ ਸਥਾਈ ਜਿਹੜੀ ਹੈ ਉਹ ਇੱਥੋਂ ਚੁੱਕਦੇ ਨੇ, ਉੱਥੋਂ ਹੀ ਮਹਾਰਾਜ ਜੀ ਨੇ ਉਚਾਰਿਆ। ਕੀ ਕਹਿੰਦੇ, ਦੁਨੀਆ ਮੁਕਾਮੇ ਫਾਨੀ। ਇਹ ਜਿਹੜਾ ਦੁਨੀਆ ਦਾ ਮੁਕਾਮ ਹੈ, ਮੁਕਾਮ ਕਹਿੰਦੇ ਨੇ ਡੇਰੇ ਨੂੰ। ਆਹ ਜਿਹੜਾ ਦੁਨੀਆਂ ਦਾ ਡੇਰਾ ਨਜ਼ਰ ਆਉਂਦਾ ਹੈ, ਇਹ ਫਾਨੀ ਫਨਾ ਹੋ ਜਾਣ ਵਾਲਾ ਹੈ, ਨਸ਼ਟ ਹੋ ਜਾਣ ਵਾਲਾ ਹੈ, ਖਤਮ ਹੋ ਜਾਣ ਵਾਲਾ ਹੈ, ਮੁੱਕ ਜਾਣ ਵਾਲਾ, ਇਹ ਸਦਾ ਨਹੀਂ ਰਹਿਣ ਵਾਲਾ। ਫਾਨੀ ਕਹਿੰਦੇ ਨੇ ਫਨਾ ਹੋ ਜਾਣ ਨੂੰ, ਮੁੱਕ ਜਾਣ। ਇਹ ਦੁਨੀਆਂ ਦਾ ਡੇਰਾ ਫਨਾ ਹੋ ਜਾਣ ਵਾਲਾ ਹੈ। ਤਹਿਕੀਕ ਦਿਲ ਦਾਨੀ, ਇਸ ਗੱਲ ਨੂੰ ਮੈਂ ਨਿਸ਼ਚੇ ਕਰਕੇ ਦਿਲ ਵਿੱਚ ਜਾਣ ਲਿਆ। ਦਾਨੀ ਦਾ ਇੱਥੇ ਮਤਲਬ ਹੈ ਜਾਣਨਾ, ਤਹਿਕੀਕ ਦਾ ਅਰਥ ਹੈ ਨਿਸ਼ਚੇ ਕਰਕੇ ਚੰਗੀ ਤਰ੍ਹਾਂ। ਇਸ ਗੱਲ ਨੂੰ ਮੈਂ ਆਪਣੇ ਹਿਰਦੇ 'ਚ ਜਾਣ ਲਿਆ ਕਿ ਦੁਨੀਆਂ ਦਾ ਡੇਰਾ ਫਨਾ ਹੋ ਜਾਣ ਵਾਲਾ, ਇਹ ਦੁਨੀਆਂ ਬਿਨ ਸਜਾਣ ਵਾਲੀ, ਡੱਡਾ ਡੇਰਾ ਇਹੋ ਨਹੀਂ। ਜੈ ਡੇਰਾ ਤਹਿ ਜਾਣ, ਇਹ ਡੇਰਾ ਸਦਾ ਨਹੀਂ ਰਹਿਣ ਵਾਲਾ, ਇਹ ਮਿਟ ਜਾਣ ਵਾਲਾ ਹੈ, ਬਿਨਸ ਜਾਣ ਵਾਲਾ ਹੈ, ਇਹ ਮੈਂ ਜਾਣ ਲਿਆ। ਖਾਲਸਾ ਜੀ, ਅਸਲ ਵਿੱਚ ਇਸ ਨੂੰ ਹੀ ਜਾਣ ਕੇ ਇਹੋ ਜਿਹੀ ਅਵਸਥਾ ਬਣਦੀ ਹੈ। ਜਦੋਂ ਇਹ ਅਵਸਥਾ ਬਣਦੀ ਹੈ ਤੇ ਉਦੋਂ ਇਹੀ ਨਿਸ਼ਚਾ ਪਹਿਲੋਂ ਪੱਕਾ ਕਰਨਾ ਪੈਂਦਾ ਹੈ ਕਿ ਦੁਨੀਆਂ ਫਾਨੀ, ਇਹ ਦੁਨੀਆਂ ਬਿਨਸ ਜਾਣ ਵਾਲੀ। ਮਹਾਰਾਜ ਭਗਤ ਰਵਿਦਾਸ ਜੀ ਦਾ ਇੱਕ ਪਾਵਨ ਬਚਨ, ਉਹ ਵੀ ਕਹਿੰਦੇ, ਜੋ ਦਿਨ ਆਵੇ ਸੋ ਦਿਨ ਜਾਹੀ, करना कूच रहन फिर नाही, संग चलत है हम भी चलना, दूर गवन सिरे ऊपर मरना, जन्म सिरानो पंथ न सवारा, सांझ परी दह दिस अंधेरा। उथे भी वह यही कहते हैं कि दुनिया बिड़ जाण वाली है, बिड़ जाण वाली है। जगत गुरु गुरु नानक साहब जी भी कहते, मुला जी असी ये निश्चय कर लिया, तहकीक कर ली अपने हिरदे विच, इन चंगी तरह पक्का कर लिया है, जान लिया है कि दुनिया का मुकाम खानी है, ये दुनिया का डेरा बिर जाण वाला है।
मन सर मुए अजराइल गिरत है दिल जिना दा मी,
मम सर मेरे सिर दे उत्ते जो केस ने वो मौत दे फरिश्ते अजराइल, आपा जमदूत कहने हैं मुसलमान उन्हां जमदूतां नूं मौत दे फरिश्ते अजराइल कहिंदे, कहिंदे उह जिहड़ा अजराइल है मौत दा फरिश्ता, उहने मेरे सिर दे केस पकड़े होए। मम सर मुए अजराइल गिरफ्त है, गिरफ्त कहिंदे पकड़न नूं, उहने केस पकड़े होए ने। दिल हेच दा नदानी, ਇਹ ਦਿਲ ਵਿੱਚ ਜਾਣਦਾ ਹੈ ਵੀ ਮੇਰੇ ਕੇਸ ਜਿਹੜੇ ਨੇ ਉਹ ਪਕੜੇ ਹੋਏ ਨੇ ਮੌਤ ਦੇ ਫਰਿਸ਼ਤਿਆਂ ਨੇ, ਪਰ ਇਹ ਫਿਰ ਵੀ ਜਾਣ ਬੁੱਝ ਕੇ ਨਦਾਨ ਬਣਦਾ ਹੈ, ਫਿਰ ਵੀ ਜਾਣ ਬੁੱਝ ਕੇ ਨਹੀਂ ਜਾਣਦਾ ਕਿ ਮੇਰੇ ਕੇਸ ਜਿਹੜੇ ਨੇ ਉਹ ਮੌਤ ਦੇ ਫਰਿਸ਼ਤਿਆਂ ਨੇ ਫੜੇ ਹੋਏ ਨੇ। ਜਮਕਾ ਡੰਡ ਜਿਹੜਾ ਮੁੰਡ ਤੇ ਲੱਗਣ ਵਾਲਾ ਹੈ, ਕਹਿੰਦੇ ਗੱਲ ਜਾਣਦਾ ਹੋਇਆ ਵੀ ਇਹ ਵਿਅਕਤੀ ਅਣਜਾਣ ਬਣਿਆ ਹੋਇਆ, ਨਦਾਨ ਬਣਿਆ ਹੋਇਆ।
ਜੋ ਭਈ जो मम दशा जो तुम जाना, तो शुद्ध दे कर सुनो मुलाना।
मुलाना जी जे तुसी मेरी दशा अंदर दी जानना चाहते हो तो सुनो, कान खोल के मैं तुहानू दसदा मेरे अंदर दी दशा की है। मैं अपने अंदर दी अवस्था, ये गुरु नानक साहब दी अवस्था, उदा परमेश्वर ने परमेश्वर की भगती करदे एक जग्यासु विच जो अवस्था बनती है, मेरे साहब जी वह अवस्था दस रहे ने जग्यासु दे अंदर दी, जो दे अंदर किहो जे ख्याल उठते हैं। तो पातशाह जी कहन लगे, सुनो मौलाना जी, श्रुत दे के कन दे के सुनो, मैं अपने अंदर की दशा जे तुसी जानना चाहते हो तो दसदा हाँ।
श्री परमेश्वर नाम जुलीनो याते तुम तो उत्तर दिनो।
महाराज जी कहते, मैं बोलना तो नहीं सी, मैं कुछ कहना तो नहीं सी, क्योंकि इतने अवस्था यह भी है कि बाबा बोलना क्या कही है, जैसे राम नाम रब रही है, पर तुसी खुदा का नाम लिया, तुसी खुदा के नाम का वास्ता पाया, इस करके मैं जवाब देन लगा, नहीं तो बोलना नहीं सी, असि कोई जवाब नहीं सी देना तुहानू, पर तुसी खुदा दे नां दा वास्ता लिया है, इस करके तुहानू उत्तर देन लगे हाँ।
जो मन समझियो दुनी मुकामो, सो जानो झूठो बिन नामो।
मौलाना जी सुनो, आ जेड़ा संसार है दुनिया दा मुकाम, जेड़ा तुसी समझिया होया भी ये डेरा पक्का है, असी समझ लिया भी यह डेरा बिरस जाण वाला, परमेश्वर दे नाम तो बिना यह सब कुछ झूठ है। तो तुसी भी जानो यह गल पक्की करके मन च कि परमेश्वर दे नाम तो बिना यह सब झूठ है, सत नाम कहिंदे आई बाकी सब कुछ झूठ अपने आप साबित हो जाता, जो सत नाम कहिए तो बाकी सब कूड़ ही होया ना, फिर नाम ही सत बाकी सब कुछ झूठ। कहते परमेश्वर के नाम तो बिना यह दुनिया का जितना मुकाम है इनू झूठ करके जान लवो।
हर चंदोरी पुन गन छाया, सुपना जो बाजी गर माया।
इतना समझ लो कि जिवें हर चंदौरी खालसा जी कहते ने आकाश की बिजली, वो एक थान से नहीं चमकती, कदे एक थान से दूसरे तो दूसरे तो तीसरे थान, कहते बदलों की जिहड़ी ਆਕਾਸ਼ ਦੇ ਵਿੱਚ ਚਮਕਣ ਵਾਲੀ ਬਿਜਲੀ ਆ ਉਹ ਸਦਾ ਨਹੀਂ, ਇਸੇ ਤਰ੍ਹਾਂ ਇਹ ਵੀ ਸਦਾ ਨੇ। ਫਿਰ ਜਿਵੇਂ ਆਕਾਸ਼ ਵਿੱਚ ਛਾਏ ਹੋਏ ਬੱਦਲਾਂ ਦੀ ਛਾਂ ਸਦਾ ਨਹੀਂ ਰਹਿੰਦੀ, ਇਸੇ ਤਰ੍ਹਾਂ ਅਸੀਂ ਇਸ ਸੰਸਾਰ ਨੂੰ ਝੂਠਾ ਜਾਣਿਆ ਹੋਇਆ, ਇਹ ਵੀ ਸੁਪਨੇ ਸਮਾਨ ਜਾਣਿਆ ਹੋਇਆ, ਜਿਵੇਂ ਬਾਜ਼ੀਗਰ ਦੀ ਮਾਇਆ ਹੁੰਦੀ। ਜਿਵੇਂ ਬਾਜ਼ੀਗਰ ਬੜਾ ਕੁਝ ਵਿਖਾਉਂਦਾ ਹੈ ਪਰ ਵਿਖਾਉਣ ਵਾਲੀ ਜੋ ਵੀ ਪ੍ਰਕਿਰਿਆ ਉਹ ਸੱਚੀ ਨਹੀਂ ਹੁੰਦੀ, ਇਸੇ ਤਰ੍ਹਾਂ ਇਹ ਸੰਸਾਰ ਬਾਜ਼ੀਗਰ ਦੀ ਮਾਇਆ ਹੈ।
ਲੱਖ ਇਨਸਾਚ ਕਰੇ ਜੋ ਕਹਾਵਾ, ਅੰਤ ਕਾਲ ਤੇ ਹੋਏ ਪਛਤਾਵਾ।
ਜਿਹੜਾ ਇਹਨਾਂ ਨੂੰ ਸੱਚ ਜਾਣ ਕੇ ਪਕੜਨ ਦਾ ਯਤਨ ਕਰਦਾ ਹੈ ਵੀ ਇਹ ਸੱਚ ਹੈ, ਮਹਾਰਾਜ ਜੀ ਕਹਿੰਦੇ ਫਿਰ ਉਹ ਅੰਤ ਵੇਲੇ ਪਛਤਾਉਂਦਾ ਹੀ ਪਛਤਾਉਂਦਾ ਹੈ। ਉਹਦੇ ਪੱਲੇ ਸਵਾਏ ਪਛਤਾਉਣ ਦੇ ਕੁਝ ਨਹੀਂ ਪੈਂਦਾ, ਉਹਨੂੰ ਅੰਤ ਵੇਲੇ ਫਿਰ ਪਛਤਾਣਾ ਹੀ ਪੈਂਦਾ। ਮੌਲਾਣਾ ਜੀ ਜਿਹੜੇ ਇਸ ਨਾਸ਼ਵਾਨ ਪਸਾਰੇ ਨੂੰ ਸੱਚ ਸਮਝ ਕੇ ਪਕੜਦੇ ਨੇ,
ਜੋ ਜਾਣੈ ਇਹ ਮਿੱਥਿਆ ਪਾਪੀ, ਸੋ ਤਿਨ ਕੇ ਨੈ ਹੋਏ ਵਿਸ਼ਵਾਸੀ।
ਜਿਹੜੇ ਇਸ ਦੁਨੀਆਂ ਦੇ ਡੇਰੇ ਨੂੰ ਫਾਨੀ ਸਮਝ ਲੈਂਦੇ ਨੇ, ਜੋ ਪਰ ਮਹਾਰਾਜ ਜੀ ਕਹਿ ਆਏ ਨੇ ਦੁਨੀਆਂ ਮੁਕਾਮੇ ਫਾਨੀ ਤਹਿਕੀਕ ਦਿਲਦਾਨੀ, ਜਿਹਨਾਂ ਨੇ ਨਿਸ਼ਚਾ ਕਰ ਲਿਆ ਵੀ ਇਹ ਦੁਨੀਆਂ ਫਾਨੀ ਹੈ, ਮਿਟ ਜਾਣ ਵਾਲੀ ਹੈ, ਵਿਰਥ ਜਾਣ ਵਾਲੀ ਹੈ, ਉਹ ਇਸ ਦੁਨੀਆਂ ਨੂੰ ਮਿਟ ਜਾਣਾ ਵਾਲਾ ਵੇਖ ਕੇ ਫਿਰ ਇਹਦਾ ਵਿਸ਼ਵਾਸ ਨਹੀਂ ਕਰਦੇ। ਜਿਵੇਂ ਹਰ ਚੰਦੌਰੀ ਦਾ ਵਿਸ਼ਵਾਸ ਨਹੀਂ, ਬੱਦਲਾਂ ਦੀ ਛਾਂ ਦਾ ਵਿਸ਼ਵਾਸ ਨਹੀਂ, ਬਾਜ਼ੀਗਰ ਦੀ ਪਾਈ ਹੋਈ ਮਾਇਆ ਦਾ ਕੋਈ ਵਿਸ਼ਵਾਸ ਨਹੀਂ, ਸੁਪਨੇ ਦਾ ਕੋਈ ਵਿਸ਼ਵਾਸ ਨਹੀਂ, ਇਸੇ ਤਰ੍ਹਾਂ ਉਹ ਇਸ ਜਗਤ ਦੇ ਵੀ ਵਿਸ਼ਵਾਸੀ ਨਹੀਂ ਹੁੰਦੇ, ਉਹ ਇਸ ਸੰਸਾਰ ਤੇ ਵੀ ਵਿਸ਼ਵਾਸ ਨਹੀਂ ਕਰਦੇ ਵੀ ਇਹ ਮਿੱਥਿਆ ਹੈ, ਮਿਟ ਜਾਣ ਵਾਲਾ ਹੈ।
ਸਾਦੇ ਜਗਤ ਪਤਾਰ ਚੁਪਰੀਤਾ, ਉਹ ਨਾ ਕਰੋ ਜੋ ਹੋਏ ਵਿਪਰੀਤਾ।
ਕਰਕੇ ਮੁੱਲਾ ਜੀ ਜਿਹੜੀ ਇਹ ਜਗਤ ਦੇ ਪਦਾਰਥਾਂ ਦੀ ਪ੍ਰੀਤ ਹੈ, ਇਹ ਮੈਂ ਆਪਣੇ ਹਿਰਦੇ ਚ ਰੱਖੀ ਨਹੀਂ, ਇਹਨਾਂ ਵੱਲੋਂ ਮੈਂ ਆਪਣੀ ਪ੍ਰੀਤ ਉਲਟਾ ਲਈ ਹੈ, ਉਲਟਾ ਲਈ ਹੈ ਇਹਨਾਂ ਵੱਲੋਂ ਆਪਣੀ ਪ੍ਰੀਤ। ਇਹ ਜਗਤ ਦੇ ਪਦਾਰਥਾਂ ਦੀ ਜਿਹੜੀ ਪ੍ਰੀਤ ਹੈ, ਇਹ ਮੈਂ ਆਪਣੇ ਹਿਰਦੇ ਚ ਨਹੀਂ ਰੱਖੀ, ਇਹਨਾਂ ਵੱਲੋਂ ਮੈਂ ਆਪਣੀ ਸੁਰਤੀ ਨੂੰ ਵਿਪਰੀਤ ਕਰ ਲਿਆ, ਉਲਟ ਕਰ ਲਿਆ ਹੋਇਆ।
ਸਿਰ ਪਰ ਡਰ ਨਿਤ ਅਜਰਾਈਲਾ, ਕਹਿ ਲੈ ਜਾਵੇ ਜੋ ਦਿਨ ਪੀਲਾ।
ਮਹਾਰਾਜ ਜੀ ਕਹਿੰਦੇ ਮੈਂ ਇਹ ਨਿਸ਼ਚੇ ਕਰ ਲਿਆ ਵੀ ਮੇਰੇ ਸਿਰ ਦੇ ਉੱਤੇ ਜਿਹੜਾ ਮੌਤ ਦਾ ਫਰਿਸ਼ਤਾ ਹੈ ਨਾ ਅਜਰਾਇਲ, ਉਹ ਹਰ ਵੇਲੇ ਖੜਿਆ ਤੇ ਪਤਾ ਨੀ ਕਿਹੜੇ ਵੇਲੇ ਬਿਨਾਂ ਦੇਰੀ ਤੋਂ ਉਹਨੇ ਪਕੜ ਕੇ ਲੈ ਕੇ ਚਲਿਆ ਜਾਣਾ। ਗਹਿ ਲੈ ਜਾਵੇ ਜੋ ਬਿਨ ਢੀਲਾ, ਬਿਨਾਂ ਦੇਰੀ ਤੋਂ ਬਿਨਾਂ ਢਿੱਲ ਮੱਠ ਤੋਂ ਪਤਾ ਨੀ ਕਿਹੜੇ ਵੇਲੇ ਉਸ ਅਜਰਾਇਲ ਨੇ ਸਿਰ ਤੋਂ ਪਕੜ ਕੇ, ਕੇਸਾਂ ਤੋਂ ਪਕੜ ਕੇ ਲੈ ਕੇ ਚਲਿਆ ਜਾਣਾ।
ਅਖ ਡਰ ਤਰ ਕਰ ਹੋ ਮਾਈ, ਪਵਨ ਵਿਵਹਾਰ
ਕਹਿੰਦੇ ਮੁੱਲਾ ਜੀ ਇਹ ਡਰ ਹੈ ਮੇਰੇ ਮਨ, ਇਹਦਾ ਡਰ ਅਜਰਾਇਲ ਦਾ, ਤੇ ਇਹ ਡਰ ਧਾਰਨ ਕਰਕੇ ਮੈਂ ਸੰਸਾਰ ਦੇ ਪਦਾਰਥਾਂ ਨਾਲ ਪ੍ਰੀਤ ਨਹੀਂ ਜੇ ਪਾਉਂਦਾ, ਵੀ ਇਹ ਪਦਾਰਥਾਂ ਦੀ ਪ੍ਰੀਤ ਹੈ ਹੀ ਝੂਠੀ, ਤੇ ਜੇ ਮੈਂ ਟੋਰੀ ਜਾਣਾ ਤੇ ਫਿਰ ਪ੍ਰਭੂ ਦੀ ਬੰਦਗੀ ਵਿੱਚ ਆਪਣੀ ਸੁਰਤ ਨੂੰ ਕਿਉਂ ਨਾ ਜੋੜੀ ਰੱਖਾਂ। ਮੇਰੇ ਮਨ 'ਚ ਇਹ ਡਰ ਹੈ ਮੁੱਲਾ ਜੀ, ਤੁਸੀਂ ਪੁੱਛਿਆ ਨਾ ਵੀ ਕੀ ਡਰ ਹੈ ਤੈਨੂੰ, ਕਿਉਂ ਹੈਰਾਨ ਹੈ, ਇਸ ਗੱਲ ਕਰਕੇ ਮੈਂ ਹੈਰਾਨ ਹਾਂ, ਔਰ ਸੰਸਾਰ ਦੇ ਜਿਹੜੇ ਵਿਵਹਾਰ ਨੇ ਉਹਨਾਂ ਵਿੱਚ ਮੇਰਾ ਹਿੱਤ ਨਹੀਂ ਲੱਗਦਾ, ਮੇਰਾ ਮਨ ਨਹੀਂ ਲੱਗਦਾ।
ਬਿਸਮਿਓ ਮਨ ਇਨ ਸੁਨਤ ਮੁਲਾਨਾ, ਸ੍ਰੀ ਗੁਰੂ ਸੋ ਪੁਨ ਬਚਨ ਬਖਾਨਾ।
ਮੁੱਲਾ ਜੀ ਨੇ ਜਿਸ ਵੇਲੇ ਮਹਾਰਾਜ ਜੀ ਦੇ ਬਚਨ ਸੁਣੇ ਤੇ ਸੁਣ ਕੇ ਹੈਰਾਨ ਹੀ ਹੋ ਗਿਆ, ਚੱਕਰਤ ਹੋ ਗਿਆ ਮੁੱਲਾ, ਤੇ ਹੈਰਾਨ ਹੋ ਕੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਬਾਬਤ ਉਸ ਵੇਲੇ ਮੁੱਲਾ ਜੀ ਫੇਰ ਬੋਲੇ, ਕਹਿਣ ਲੱਗੇ
ਅਬ ਲੋ ਤੁਮਰੀ ਪਾਲਕ ਬੈਠਾ।
ਕਹਿਣ ਲੱਗੇ ਮਹਾਰਾਜ ਨਾਨਕ ਜੀ, ਇਹੋ ਜਿਹੀਆਂ ਗੱਲਾਂ ਤੁਸੀਂ ਕਰ ਰਹੇ ਹੋ, ਤੁਹਾਡੀ ਉਮਰ ਤਾਂ ਹਾਲੇ ਬਾਲਕਾਂ ਵਾਲੀ, ਤੁਹਾਡੀ ਉਮਰ ਹੈ ਹਾਲੇ ਬੱਚਿਆਂ ਵਾਲੀ। ਮੁੱਲਾ ਜੀ ਦੂਸਰੇ ਪਾਸੇ ਲੈ ਕੇ ਜਾਣਾ ਚਾਹੁੰਦੇ ਨੇ ਖਿਆਲ, ਕਹਿਣ ਲੱਗੇ ਜੀ ਤੁਹਾਡੀ ਜਿਹੜੀ ਸੁਰਤ, ਤੁਹਾਡੀ ਜਿਹੜੀ ਉਮਰ ਹੈ ਉਹ ਹਾਲੇ ਤੱਕ ਬਾਲਕਾਂ ਵਾਲੀ ਹੈ।
ਬਚਨ ਬਚਾਰਤ ਹੋ ਮੁਖ ਕੈਸਾ,
ਬਚਨ ਭਲਾ ਕਾਹਨੂੰ ਤੁਸੀਂ ਆਪਣੇ ਮੁਖੋਂ ਉਚਾਰਦੇ ਹੋ ਵੀ ਅਜਰਾਇਲ ਸਿਰ ਦੇ ਉੱਤੇ ਬੈਠਾ, ਇਹੋ ਜਿਹਾ ਡਰ ਤੁਹਾਨੂੰ ਰੱਖਣ ਦੀ ਕੀ ਲੋੜ ਹੈ, ਤੁਸੀਂ ਇਹੋ ਜਿਹੇ ਬਚਨ ਭਲਾ ਕਿਉਂ ਉਚਾਰਦੇ ਹੋ ਆਪਣੇ ਮੁਖੋਂ। ਹਾਲੇ ਤੱਕ ਤਾਂ ਤੁਹਾਡੀ ਬਾਲ ਅਵਸਥਾ ਹੈ, ਤੁਸੀਂ ਬਚਪਨ ਵਿੱਚ ਹੋ।
ਹਮ ਸੇ ਦਰਦ ਆਰ ਬਲ ਬੀਤੀ, ਜਿਨ ਕੋ ਚੈਨ ਹੈ ਅਪ੍ਰੀਤੀ।
ਜੇ ਮੇਰੇ ਵਰਗਾ ਕੋਈ ਬੁੱਢਾ ਠੇਰਾ ਇਹ ਗੱਲ ਕਰੇ, ਉਹਨੂੰ ਤਾਂ ਇਹ ਗੱਲ ਸੋਭਦੀ ਹੈ, ਪਰ ਤੁਹਾਡੇ ਜੇ ਬੱਚਿਆਂ ਨੂੰ ਥੋੜੀ ਸੋਭਦੀਆਂ ਨੇ ਇਹ ਗੱਲਾਂ। ਮੁੱਲਾ ਜੀ ਕਹਿਣ ਲੱਗੇ ਵੀ ਇਹੋ ਜਿਹਾ ਕੰਮ ਤਾਂ ਸਾਡੇ ਵਰਗੇ ਬਜ਼ੁਰਗਾਂ ਨੂੰ ਕਰਨਾ ਚਾਹੀਦਾ, ਉਹਨਾਂ ਨੂੰ ਮਨ ਚ ਉਪਰਾਮਤਾ ਰੱਖਣੀ ਚਾਹੀਦੀ ਹੈ, ਉਹਨਾਂ ਨੂੰ ਸੰਸਾਰ ਦੇ ਵਿਵਹਾਰਾਂ ਵੱਲੋਂ ਉਪਰਾਮ ਰਹਿਣਾ ਚਾਹੀਦਾ। ਤੁਸੀਂ ਤਾਂ ਹਾਲੇ ਬਾਲਕ ਹੋ। ਹਮਸੇ ਬਿਰਧ ਆਰਬਲ ਬੀਤੀ, ਜਿਹੜੇ ਸਾਡੇ ਵਰਗੇ ਬਿਰਧ ਬਜ਼ੁਰਗ ਜਿਹਨਾਂ ਦੀ ਉਮਰ ਲੰਘ ਚੁੱਕੀ ਹੈ, ਬੀਤ ਗਈ ਹੈ, ਉਹਨਾਂ ਨੂੰ ਇਹੋ ਜਿਹੀ ਮਰਿਆਦਾ ਰੱਖਣੀ ਚਾਹੀਦੀ ਹੈ ਜਿਹੋ ਜਿਹੀ ਤੁਸੀਂ ਰੱਖੀ ਹੋਈ, ਉਹਨਾਂ ਨੂੰ ਇਸ ਤਰ੍ਹਾਂ ਦੀ ਬਿਰਤੀ ਬਣਾਉਣੀ ਚਾਹੀਦੀ ਹੈ ਜਿਹੋ ਜਿਹੀ ਤੁਸੀਂ ਬਣਾਈ ਹੋਈ ਹੈ।
ਅਬ ਬਾਲਕ ਲੀਲਾ ਔਰ ਜ਼ਰੀਏ ਫਿਕਰ ਕੋ ਜ਼ਿਕਰ ਨਾ ਕਰੀਏ।
ਤੁਸੀਂ ਬਾਲ ਲੀਲਾ ਕਰੋ, ਆਪਣੀ ਜਿਹੜੀ ਬੱਚਿਆਂ ਦੀ ਲੀਲਾ ਹੁੰਦੀ, ਬੱਚੇ ਜਿਵੇਂ ਖੇਡਦੇ ਨੇ, ਦੌੜਦੇ ਨੇ, ਹੱਸਦੇ ਨੇ, ਓਦਾਂ ਕਰੋ ਤੁਸੀਂ, ਕਿਉਂਕਿ ਹੁਣ ਤੁਹਾਡੀ ਉਹ ਅਵਸਥਾ ਹੈ ਬਾਲਪਨੇ ਦੀ, ਤੇ ਤੁਸੀਂ ਬਾਲਕ ਲੀਲਾ ਕਰੋ। ਤੇ ਆਹ ਜਿਹੜੇ ਫਿਕਰ ਨੇ ਨਾ, ਇਹ ਸਾਡੇ ਵਰਗੇ ਬਜ਼ੁਰਗਾਂ ਨੂੰ ਕਰਨੇ ਚਾਹੀਦੇ ਨੇ। ਤੁਹਾਨੂੰ ਇਹ ਫਿਕਰ ਕਰਨ ਦੀ ਲੋੜ ਨਹੀਂ, ਕਿਸੇ ਇੱਕ ਵੀ ਫਿਕਰ ਦਾ ਜ਼ਿਕਰ ਤੁਸੀਂ ਨਾ ਕਰੋ।
ਤਨ ਹੋਏ ਤਨ ਮਨਸਾ ਸੰਗਾ, ਸੁਖ ਭੋਗੋ ਕਰ ਹਿਰਦੈ ਉਮੰਗਾ।
ਤੁਸੀਂ ਜਵਾਨ ਹੋਵੋਗੇ, ਤੇ ਜਵਾਨ ਹੋਵੋਗੇ ਤੁਹਾਡੀ ਸ਼ਾਦੀ ਕਰਾਂਗੇ, ਅਨੇਕ ਪ੍ਰਕਾਰ ਦੇ ਸੁੱਖ ਤੁਹਾਨੂੰ ਪ੍ਰਾਪਤ ਹੋਣਗੇ, ਪਦਾਰਥਾਂ ਦੇ ਸੁੱਖ ਤੁਹਾਨੂੰ ਪ੍ਰਾਪਤ ਹੋਣਗੇ। ਤੁਸੀਂ ਪ੍ਰਵਿਰਤੀ ਵਾਲੇ ਪਾਸੇ ਜਾਓ, ਤੁਸੀਂ ਇਹ ਬੱਚਿਆਂ ਦੀ ਉਮਰ ਵਿੱਚ ਨਿਰਵਿਰਤੀ ਦਾ ਰਸਤਾ ਕਿੱਥੇ ਪਕੜਦੇ ਆ? ਇਹ ਨਿਵਿਰਤੀ ਦਾ ਰਸਤਾ ਚਾਹੀਦਾ ਸਾਡੇ ਜੇ ਬਜ਼ੁਰਗਾਂ ਨੂੰ, ਤੁਹਾਨੂੰ ਤਾਂ ਪ੍ਰਵਿਰਤੀ ਦੀ ਲੋੜ ਹੈ। ਪਰ ਖਾਲਸਾ ਜੀ, ਮੇਰੇ ਸਾਹਿਬ ਜੀ ਨੇ ਦੋਵਾਂ ਦਾ ਜ਼ਿਕਰ ਕੀਤਾ, ਗੁਰਮੁਖ ਪਰ ਬਿਰਤ ਨਿਰਬਿਰਤ ਪਛਾਣੈ ਸਿਦ ਗੋਸ਼ਤ ਦੇ, ਕਿ ਗੁਰਮੁਖ ਪ੍ਰਵਿਰਤੀ ਨੂੰ ਵੀ ਸਮਝਦਾ ਕਿ ਪ੍ਰਵਿਰਤੀ ਕੀ ਹੈ, ਤੇ ਪ੍ਰਵਿਰਤੀ ਵਿੱਚ ਵਰਤਦਿਆਂ ਹੋਇਆ ਉਹਦੇ ਵਿੱਚ ਨਿਵਿਰਤ ਕਿਵੇਂ ਰਹਿਣਾ, ਇਹ ਇੱਕ ਅਵਸਥਾ ਗੁਰਮੁਖ ਦੀ ਆ, ਉਹ ਗੁਰਮੁਖ ਜਾਣ ਲੈਂਦੇ ਨੇ। ਤੇ ਸਤਿਗੁਰੂ ਦਾ ਆਪ ਪਰਮੇਸ਼ਰ ਨੇ ਦੱਸ ਰਹੇ ਨੇ ਗੁਰਮੁਖ ਦੀ ਅਵਸਥਾ, ਪਰ ਮੁੱਲਾ ਜੀ ਉਸ ਪਾਸੇ ਨਹੀਂ ਜਾਂਦੇ ਰਹੇ। ਉਹ ਕਹਿੰਦੇ ਜੀ, ਇਹ ਤਾਂ ਤੁਹਾਡੇ ਲਈ ਨਹੀਂ, ਤੁਸੀਂ ਵੱਡੇ ਹੋਵੋਗੇ, ਜਵਾਨ ਹੋਵੋਗੇ, ਧਨ ਬਣਦਾ ਇਸਤਰੀ ਤੁਹਾਡੇ ਕੋਲ ਹੋਵੇਗੀ, ਸੁੱਖ ਭੋਗੋਗੇ, ਸੰਸਾਰ ਦੇ ਅਨੇਕ ਪ੍ਰਕਾਰ ਦੇ ਪਦਾਰਥ ਤੁਹਾਨੂੰ ਪ੍ਰਾਪਤ ਹੋਣਗੇ।
ਅਸ ਬਿਦ ਬਿਰਦ ਹੋਏ ਕਰ ਕੀਜੈ, ਅਬ ਸੰਬੰਧਨ ਕੋ ਚੁੱਕ ਦੀਜੈ।
ਇਹੋ ਜਿਹਾ ਜਿਹੜਾ ਕੰਮ ਤੁਸੀਂ ਹੁਣ ਕਰਨ ਲੱਗੇ ਹੋ ਨਾ, ਜਦੋਂ ਤੁਸੀਂ ਬਜ਼ੁਰਗ ਹੋ ਜਾਓਗੇ, ਬੱਚੇ ਤੁਹਾਡੇ ਵਿਆਹੇ ਜਾਣਗੇ, ਪਰਿਵਾਰ ਤੁਹਾਡਾ ਸਾਰਾ ਸੁਖੀ ਨਸੋਖ ਨਾਲ ਵਸੇਗਾ, ਉਦੋਂ ਤੁਸੀਂ ਇਹ ਕੰਮ ਕਰਿਆ ਜੇ ਜਿਹੜਾ ਹੁਣੇ ਫੜ ਲਿਆ ਤੁਸੀਂ। ਜਦੋਂ ਬਿਰਧ ਹੋ ਜਾਓਗੇ, ਬਜ਼ੁਰਗ ਹੋ ਜਾਓਗੇ, ਉਦੋਂ ਇਹ ਗੱਲਾਂ ਕਰਿਆ ਜੇ। ਹੁਣ ਤਾਂ ਆਪਣੇ ਸੰਬੰਧੀਆਂ ਨੂੰ ਸੁੱਖ ਦਿਓ, ਆਹ ਤੁਹਾਡੇ ਰਿਸ਼ਤੇਦਾਰਾਂ ਦੀਆਂ ਨਿਗਾਹਾਂ ਤੁਹਾਡੇ ਤੇ ਡਿੱਗੀਆਂ ਹੋਈਆਂ, ਹੁਣ ਤਾਂ ਇਹਨਾਂ ਨੂੰ ਸੁੱਖ ਦਿਓ।
ਸ੍ਰੀ ਨਾਨਕ ਸੁਣ ਕਰ ਤੇ ਪਾਨੀ, ਜੋ ਬੇਮੁਕਤਾ ਪਦ ਕਰ ਜਾਣੇ।
ਗੁਰੂ ਨਾਨਕ ਸਾਹਿਬ ਨੇ ਮੁੱਲਾ ਜੀ ਦੇ ਬਚਨ ਸੁਣੇ, ਜਿਹੜੀ ਬੇਮੁਕਤਾ ਨਾਲ ਭਰੇ ਹੋਏ ਬਚਨ ਸੀ, ਇਹ ਬਚਨਾਂ ਵਿੱਚ ਗੁਰਮੁਖਤਾ ਹੀ ਨਹੀਂ ਸੀ, ਕਿਉਂਕਿ ਗੁਰਮੁਖਤਾਈ ਕਿਸੇ ਪ੍ਰਕਾਰ ਦੀ ਅਵਸਥਾ ਦੀ ਮੁਹਤਾਜ ਨਹੀਂ ਹੈ, ਕਿ ਉਹ ਬਚਪਨ ਵਿੱਚ ਮਿਲਦੀ ਹੈ, ਜਵਾਨੀ ਵਿੱਚ ਮਿਲਦੀ ਹੈ, ਜਾਂ ਬਜ਼ੁਰਗੀ ਵਿੱਚ ਮਿਲਦੀ ਹੈ। ਗੁਰਮੁਖ ਇੱਕ 7 ਸਾਲ ਦਾ ਬੱਚਾ ਵੀ ਹੋ ਸਕਦਾ ਹੈ, ਤੇ ਗੁਰਮੁਖ 72 ਵਰ੍ਹਿਆਂ ਦੀ ਉਮਰ ਵਿੱਚ ਇੱਕ ਬਜ਼ੁਰਗ ਵੀ ਹੋ ਸਕਦਾ ਹੈ। ਤੇ ਜੇ 72 ਵਰ੍ਹਿਆਂ ਦੀ ਉਮਰ ਤੱਕ ਗੁਰੂ ਨਹੀਂ ਧਾਰਨ ਕੀਤਾ ਤੇ ਉਹ ਗੁਰੂ ਵਾਲਾ ਗੁਰਮੁਖ ਨਹੀਂ, ਉਹ 72 ਵਰ੍ਹਿਆਂ ਦੀ ਉਮਰ ਵਿੱਚ ਬਜ਼ੁਰਗ ਵੀ ਬੇਮੁਖ ਤੇ ਨਗੋਰਾ ਹੀ ਕਹਾਏਗਾ। ਇਹ ਗੁਰੂ ਘਰ ਦਾ ਆਸ਼ਾ। ਮਹਾਰਾਜ ਜੀ ਨੇ ਵੇਖਿਆ ਵੀ ਮੁੱਲਾ ਜੀ ਨੇ ਜਿਹੜੇ ਬਚਨ ਕਹੇ ਨੇ ਬੇਮੁਖਤਾ ਦੇ ਰੰਗ ਚ ਰੰਗੇ ਹੋਏ ਨੇ। ਇਹ ਕਹਿੰਦੇ ਨੇ ਵੀ ਇਹੋ ਜਿਹਾ ਕੰਮ ਬਜ਼ੁਰਗਾਂ ਨੂੰ ਚੰਗਾ, ਪਰ ਕਿਆ ਪਤਾ ਇਜ਼ਰਾਈਲ ਨੇ ਕਿਸ ਵੇਲੇ ਪਕੜ ਲੈਣਾ। ਇਹ ਤਾਂ ਨਹੀਂ ਨਾ ਪਤਾ ਵੀ ਉਹ ਬਜ਼ੁਰਗ ਨੂੰ ਹੀ ਲੈ ਕੇ ਜਾਂਦੇ ਨੇ, ਕਿ ਬੱਚੇ ਤੇ ਜਵਾਨ ਇਜ਼ਰਾਈਲ ਲੈ ਕੇ ਨਹੀਂ ਜਾਂਦਾ। ਉਹਦੇ ਵਾਸਤੇ ਤਾਂ ਸਾਰੇ ਹੀ ਇੱਕ ਬਰਾਬਰ ਨੇ, ਇੱਕ ਤੁਲ ਨੇ। ਇਸ ਕਰਕੇ ਸਤਿਗੁਰੂ ਜੀ ਨੇ ਵੇਖਿਆ ਕਿ ਮੁੱਲਾ ਜੀ ਨੇ ਜੋ ਕੁਝ ਕਿਹਾ ਉਹ ਬੇਮੁਕਤਾ ਦੇ ਰੰਗ ਵਿੱਚ ਰੰਗਿਆ ਹੋਇਆ।
ਕੀ ਨਾਨਕ ਸੁਣ ਕਰ ਤੇ ਬਾਣੀ, ਜੋ ਬੇਮੁਕਤਾ ਪਦ ਕਰ ਦਾਨੀ, ਬੋਲੇ ਪਰਮ ਮਨੋਹਰ ਬਚਨਾ, ਜਿਨ ਮੈਂ ਉਪਦੇਸ਼ ਕੀ ਰਚਨਾ।
ਫਿਰ ਉਸ ਵੇਲੇ ਜਵਾਬ ਦਿੱਤਾ ਮੁੱਲਾ ਜੀ ਨੂੰ, ਇਹੋ ਜਿਹੀ ਮਨੋਹਰ ਬਾਣੀ ਮਨੋਹਰ ਬਚਨ ਬੋਲੇ ਜਿਹਨਾਂ ਬਚਨਾਂ ਵਿੱਚ ਉਪਦੇਸ਼, ਜਿਹਨਾਂ ਬਚਨਾਂ ਚ ਉਪਦੇਸ਼ ਹੈ ਕਿ ਕੀ ਕਰਨਾ ਚਾਹੀਦਾ ਮਨੁੱਖ ਨੂੰ, ਉਹ ਸਮਝ ਲਵੇ ਇਸ ਗੱਲ ਨੂੰ। ਕਹਿੰਦੇ ਉਪਦੇਸ਼ ਭਰੇ ਬੋਲ ਉਸ ਵੇਲੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਬੋਲੇ, ਮੁੱਲਾ ਜੀ ਨੂੰ ਸੰਬੋਧਨ ਕਰਕੇ ਕਹਿਣ ਲੱਗੇ,
ਜੋ ਤੂੰ ਲੱਗੇ ਹਰ ਬਲ ਆਈ ਬਿਨਾ ਭਜਨ
ਕਹਿਣ ਲੱਗੇ, ਮੁੱਲਾ ਜੀ ਸੁਣੋ, ਜਿਹੜੀ ਤੁਸੀਂ ਕਹਿੰਦੇ ਹੋ ਨਾ ਬੰਦੇ ਦੀ ਉਮਰ ਬੜੀ ਵੱਡੀ ਹੈ ਵਡੇਰੀ ਹੈ, ਇਹ ਤਾਂ ਪਰਮੇਸ਼ਰ ਦੇ ਭਜਨ ਤੋਂ ਬਿਨਾ ਸਾਰੀ ਵਿਅਰਥੀ ਬੀਤ ਜਾਏ। ਜੇ ਇਹੋ ਜਿਹੀ ਸੋਚ ਰੱਖੇ ਨਾ ਤੁਹਾਡੇ ਵਾਂਗੂ, ਤੇ ਪਰਮੇਸ਼ਰ ਦੇ ਭਜਨ ਤੋਂ ਬਿਨਾ ਹੀ ਇਹ ਸਾਰੀ ਉਮਰ ਬਤੀਤ ਹੋ ਜਾਵੇ, ਜਿਸ ਉਮਰ ਨੂੰ ਤੁਸੀਂ ਬੜਾ ਵੱਡਾ ਦੱਸਦੇ ਹੋ।
ਇੱਕ ਸੋ ਪਰਖ ਆਰ ਬਲ ਪ੍ਰਾਣੀ ਜੋ ਜੀਵੈ ਦਿਨ ਕੋ ਕਾਨੇ।
ਕਹਿੰਦੇ ਇੱਕ ਸੌ ਸਾਲ ਉਮਰ ਮਨੁੱਖ ਦੀ ਮੰਨੀ ਹੈ, ਤੇ ਸੌ ਸਾਲ ਜੇ ਕੋਈ ਬੰਦਾ ਜੀਵੇ ਤੇ ਸੌ ਸਾਲ ਦੀ ਜਿਹੜੀ ਉਸ ਬੰਦੇ ਦੀ ਜੀਵ ਦੀ ਉਮਰ ਹੈ ਉਹਦੀ ਕਹਾਣੀ ਵੀ ਮੈਂ ਤੁਹਾਨੂੰ ਦੱਸ ਦਿਆਂ ਵੀ ਕਿਵੇਂ ਬੀਤਦੇ ਨੇ ਸੌ ਸਾਲ ਪਰਮੇਸ਼ਰ ਦੇ ਨਾਮ ਤੋਂ ਬਿਨਾਂ, ਕਿਵੇਂ ਅਜਾਈ ਚਲੇ ਜਾਂਦੇ ਨੇ। ਸੁਣੋ, ਉਹ ਸੌ ਵਰਿਆਂ ਦੀ ਉਮਰ ਪਰਮੇਸ਼ਰ ਦੇ ਨਾਮ ਤੋਂ ਬਿਨਾਂ ਕਿਵੇਂ ਅਜਾਈ ਚਲੀ ਜਾਂਦੀ ਹੈ, ਜਿਹਨੂੰ ਤੁਸੀਂ ਕਹਿੰਦੇ ਬੜੀ ਦੀਰਘ ਉਮਰ ਹੈ, ਬੜੀ ਵੱਡੀ ਉਮਰ ਹੈ, ਉਹ ਕਿਵੇਂ ਵਿਅਰਥ ਚਲੀ ਜਾਂਦੀ ਹੈ, ਉਹ ਕਹਾਣੀ ਸੁਣੋ।
ਅਰਧ ਨੀਂਦ ਬਸ ਕਰਦੀ ਉੱਤੇ ਐਨਾ ਗੁਜ਼ਰ ਗਏ ਲੱਗੀਏ ਨਿਜ ਨੈਨਾ।
ਮਹਾਰਾਜ ਜੀ ਕਹਿਣ ਲੱਗੇ, ਮੁੱਲਾ ਜੀ ਸੁਣੋ, ਸੌ ਸਾਲ ਜੇ ਕਿਸੇ ਬੰਦੇ ਦੀ ਉਮਰ ਹੁੰਦੀ ਹੈ, ਸੌ ਵਰਿਆਂ ਦੀ ਉਮਰ ਵਿੱਚ ਪੰਜਾਹ ਸਾਲ ਦਿਨ ਦੇ ਤੇ ਪੰਜਾਹ ਸਾਲ ਰਾਤਾਂ ਦੇ ਬਰਾਬਰ ਚੱਲਦੇ ਨੇ, ਤੇ ਸਮਝ ਲਓ ਵੀ ਪੰਜਾਹ ਸਾਲ ਉਮਰ ਬੰਦੇ ਦੀ ਸੁੱਤਿਆਂ ਹੀ ਬੀਤ ਗਈ, ਅੱਧੀ ਤਾਂ ਸੌਂ ਕੇ ਹੀ ਬਤੀਤ ਕਰ ਦਿੱਤੀ। ਤੁਸੀਂ ਕਹਿੰਦੇ ਬੜੀ ਵੱਡੀ ਦੀਰਘ ਉਮਰ ਹੈ ਬੰਦੇ ਦੀ, ਏਡਾ ਕੀਮਤੀ ਸਮਾਂ ਮਨੁੱਖੀ ਜ਼ਿੰਦਗੀ ਦਾ, ਇਹ ਸੌ ਵਰਿਆਂ ਦੀ ਉਸ ਉਮਰ ਵਿੱਚੋਂ ਪੰਜਾਹ ਵਰੇ ਸੌਂ ਕੇ ਹੀ ਬਤੀਤ ਕਰ ਦਿੱਤੇ। ਉਹਨਾਂ ਬਾਬਤ ਮੇਰੇ ਸਾਹਿਬ ਨੇ ਵੀ ਬਚਨ ਕਹੇ, ਰਾਤ ਗਵਾਈ ਸੋਏ ਕਹਿ ਦਿਵਸ ਗਵਾਇਆ ਖਾਏ। ਰਾਤ ਤਾਂ ਸੌਂ ਕੇ ਬੀਤ ਗਈ, ਪੰਜਾਹ ਸਾਲ ਏਦਾਂ ਹੀ ਬੀਤ ਗਏ। ਭਗਵਾਨ ਕ੍ਰਿਸ਼ਨ ਜੀ ਨੇ ਗੀਤਾ ਦੇ ਵਿੱਚ ਇੱਕ ਥਾਂ ਤੇ ਬੜਾ ਸੁੰਦਰ ਉਪਦੇਸ਼ ਦਿੱਤਾ ਹੈ ਰਾਤਰੀ ਪ੍ਰਤੀ। ਉਹ ਕਹਿੰਦੇ ਦੁਨੀਆਂ ਦੇ ਲੋਕਾਂ ਵਾਸਤੇ ਇਹ ਰਾਤ ਸੌਣ ਵਾਸਤੇ, ਉਹ ਕਹਿੰਦੇ ਰਾਤ ਸੌਣ ਵਾਸਤੇ, ਪਰ ਯੋਗੀਆਂ ਵਾਸਤੇ ਉਹੀ ਰਾਤ ਪਰਮੇਸ਼ਰ ਦੇ ਮਿਲਣ ਵਾਸਤੇ, ਪ੍ਰਭੂ ਦੇ ਵਿਲਾਪ ਵਾਸਤੇ, ਯੋਗੀਆਂ ਵਾਸਤੇ। ਤੇ ਮਹਾਰਾਜ ਭਗਤ ਕਬੀਰ ਜੀ ਵੀ ਇੱਕ ਥਾਂ ਤੇ ਉਹ ਕਹਿੰਦੇ, ਕਬੀਰ ਸੂਤਾ ਕਿਆ ਕਰੈ ਬੈਠਾ ਰਹੋ ਅਰ ਜਾਗ, ਜਾ ਕੇ ਸੰਗ ਤੇ ਵਿਛੜਾ ਤਾਂ ਹੀ ਕੇ ਸਗ ਲਾਭ। ਇਹ ਤਾਂ ਭਗਤਾਂ ਦੀ ਅਵਸਥਾ, ਪਰ ਅਸਲ ਮਾਇਨਿਆਂ ਦੇ ਵਿੱਚ ਸਾਡੀ ਜ਼ਿੰਦਗੀ ਦੀਆਂ ਜਿਹੜੀਆਂ ਰਾਤਾਂ ਕਿਵੇਂ ਬੀਤਦੀਆਂ ਨੇ ਉਹ ਗੁਰੂ ਨਾਨਕ ਸਾਹਿਬ ਦੱਸ ਰਹੇ ਨੇ। ਬੁੱਲਾ ਜੀ, ਪੰਜਾਹ ਸਾਲ ਤਾਂ ਬੰਦੇ ਦੇ ਸੁੱਤੇ ਪਿਆ ਹੀ ਬੀਤ ਗਏ, ਪੰਜਾਹ ਸਾਲ ਦਿਨ ਦੇ ਪਿੱਛੇ ਬਚਦੇ ਨੇ, ਉਹ ਵੀ ਕਹਾਣੀ ਸੁਣ ਲਓ।
ਪੰਦਰਾਂ ਬਲਕਤੀ ਕੇ ਅਨਜਾਨਾ ਬਾਲਪਨੇ ਮੈਂ ਕਰੀ ਬਿਆਨਾ।
15 ਸਾਲ ਦੀ ਉਮਰ ਤੱਕ ਇਹ ਬਚਪਨ ਦੀ ਅਣਜਾਣ ਪੁਣੇ ਦੇ ਵਿੱਚ ਹੀ ਬਤੀਤ ਕਰ ਦਿੰਦਾ। ਮਹਾਰਾਜ ਜੀ ਦੇ ਬਚਨ ਨੇ ਨਾ, 12 ਬਰਸ ਬਾਲਪਨ ਬੀਤੇ 20 ਬਰਸ ਤੱਕ ਤਪ ਨਾ ਕੀਓ। 20 ਵਰਿਆਂ ਤੱਕ ਦੀ ਉਮਰ ਤੱਕ ਕੋਈ ਜਪ ਤਪ ਨਹੀਂ ਕੀਤਾ, ਕੋਈ ਭਗਤੀ ਨਹੀਂ ਕੀਤੀ, ਆਖਿਰਕਾਰ ਮੇਰੀ ਮੇਰੀ ਕਰਦੇ ਜਨਮ ਗਇਓ, ਸਾਇਰ ਸੋਖ ਭੁਜੰਗ ਬਲੇ। ਉਮਰ ਸਾਰੀ ਇਸੇ ਤਰ੍ਹਾਂ ਹੀ ਬੀਤ ਗਈ, ਮੈਂ ਮੇਰੀ ਕਰਦਿਆਂ ਕਰਦੇ। ਤੇ ਸਾਹਿਬ ਜੀ ਕਹਿੰਦੇ 15 ਸਾਲ ਦੀ ਉਮਰ ਤੱਕ ਤਾਂ ਅਣਜਾਣ ਪੁਣੇ ਸੀ, ਬਾਲਕ ਪੁਣੇ ਦੀ ਅਵਸਥਾ ਜੀ ਬਤੀਤ ਕਰ ਦਿੰਦਾ, ਉਹ ਇਸੇ ਤਰ੍ਹਾਂ ਹੀ ਬੀਤ ਗਏ। ਇਹ ਤੁਸੀਂ ਆਪਣੀਆਂ ਅੱਖਾਂ ਨਾਲ ਨੈਣਾਂ ਨਾਲ ਵੇਖਦੇ ਹੋ।
80 ਬਰਖੇ ਤੇ ਜੋ ਵਧੈ ਲੋਚਨ ਦਿਖੈ ਨਾ ਸ਼ੋਲ ਸੁਨੈ।
80 ਤੋਂ 100 ਸਾਲ ਦੇ ਵਿਚਕਾਰ ਜਿਹੜੀ 20 ਵਰਿਆਂ ਦੀ ਉਮਰ ਮੰਨ ਲਈ ਹੈ, 50 ਉਹ ਹੋ ਗਏ, 15 ਇਹ, 50 ਤੇ 15 65 ਵਰਿਆਂ ਦੀ ਇਹ ਉਮਰ, ਤੇ 20 ਵਰੇ ਜਿਹੜੇ ਪਿਛਲੀ ਉਮਰ ਦੇ 80 ਸਾਲ ਤੋਂ ਬਾਅਦ 100 ਸਾਲ ਤੱਕ ਦੇ ਗਿਣ ਲਈਏ, महाराज जी कहते उम्र जी भी बरिया की है वो इस तरह की है सिर कंपियो पग डग पग उदो अखां को दिसदा नहीं कन्ना को सुनिया नहीं जाता जुबान तो बोलिया नहीं जाता उदो दसो की सेवा करेगा की सिमरन करेगा की भजन करेगा की बंदगी करेगा की चौंकड़ा लाएगा की ध्यान धारेगा की संगत करेगा उदो तो यह हालत होगी भी शरीर साथ नहीं दिता कि नेत्रा तो निगाह घट गई कन्ना तो सुन शक्ति घट गई एहो जी हालत दे विच
दोहेरा व्याकुलता इंद्रीन की सुबने सकै समार
सारियां इंद्रियां जड़ियां ने व्याकुलता सहत हो जांदियां ने एदे कोलो अपनी सोझ नहीं संभाली जांदी सुध नहीं संभाली जांदी
जे क्रिया करनी कतल तम क्या हर उर धार
अपने शरीर की क्रिया करनी भी औखी होंदी है ते की परमेश्वर दा भजन करेगा गले विचों आवाज भी ऐदा निकलती जिवें सपत पताल की बाणी ऐदा जापदा भी जिवें सतवें पताल दे विचों कोई आवाज निकल के बाहर तो आई सुनदा तक नहीं मूंह तक आउंदे शब्द कहिंदे उस वेले इहो जी क्रिया शरीर दी होई होवे महाराज जी कहिंदे मुल्ला जी फिर की परमेश्वर दा उस वेले भजन करेगा इहदे कोलो किवें परमेश्वर दी बंदगी होवेगी महाराज जी कहते ऐसा 95 साल का ऐसा ही मैं तुहानू गणा दिंदे ने मोटे जे दस के बाकी पिछे तुसी कहो भी जेड़े 5 साल रहिंदे ने वो भी तुहानू दस दिंदे आ भी वह किवें बीतदे ने
जो पई कुछ करे जिनकी सुन गिनती सो पिब पीता बिन हर बिनती
कुछ समा रह गया उन्हां दी भी गिणती सुनो वह भी परमेश्वर दे नाम तो बिना अकाल पुरख के चरणा च बेनतियां तरले करन तो बिना ही बीत जांदी है वह भी उम्र वह अवस्थावां भी इस तरह बीतदियां ने
मल मूत्र आदि सजन युग काला कल्प बतीता काल विसाला
इसी क्रिया सोधनी दो समय उहदे विच समा बीत गया उहदे विच समा बतीत कर दिता कहिंदे इदां बहुत समा उहदे विच निकल गया
खान पान नित करन बिहारा इस विनोद बनता संग सारा
पहनना शरीर नु संभालना संगीत शरीर नु शिंगारना घरदिया नाल हित करना बच्चिया नाल मोह करना प्रीत करनी किन्ना समा उहदे विच भी जांदा है महाराज जी कहिंदे सारा समा तां इदां ही परमेश्वर दे भजन तो बिना बीत गया तो मुल्ला जी दसो वी किहड़ी उम्र च भजन करना ਜਿਹੜੀ ਉਮਰ ਚ ਭਜਨ ਕਰਨ ਦੀ ਤੁਸੀਂ ਗੱਲ ਕਹਿੰਦੇ ਹੋ ਵੀ 80 ਸਾਲ ਦੀ ਉਮਰ ਵਿੱਚ ਉਦੋਂ ਤਾਂ ਬੰਦੇ ਨੂੰ ਆਪਣੇ ਸਰੀਰ ਦੀ ਸੋਝੀ ਨਹੀਂ ਹੁੰਦੀ ਉਦੋਂ ਭਜਨ ਕੀ ਕਰੇਗਾ ਉਦੋਂ ਦੇ ਕੋਲੋਂ ਪਰਮੇਸ਼ਰ ਦੀ ਭਗਤੀ ਕਿਵੇਂ ਹੋਵੇਗੀ ਇਸ ਕਰਕੇ ਮਹਾਰਾਜ ਜੀ ਕਹਿੰਦੇ ਏਦਾਂ ਹੀ ਸਾਰੀ ਜ਼ਿੰਦਗੀ ਪਰਮੇਸ਼ਰ ਤੋਂ ਬੇਮੁਖ ਹੋਇਆ ਹੀ ਮਨੁੱਖ ਦੀ ਬੀਤ ਜਾਂਦੀ ਹੈ
ਕਰਮੀ ਉਪਾਏ ਸੁਧਰ ਵੀ ਉਪਾਵਨ ਅਸ਼ੁਭ
शर्म तक नहीं आती कर्मा विच भी समा बतीत करदा है भैड़े कर्मा विच भी समा बतीत करदा है
पालन सुत बो लाड लडावन ਨਿਤਨ ਹਿੱਤੋ ਹਿੱਤ ਪਟਾਵਨ
ਪਾਲਣਾ ਉਹਨਾਂ ਨੂੰ ਲਾੜ ਲੜਾਉਣਾ ਰਾਤ ਦਿਨ ਉਹਨਾਂ ਨਾਲ ਹਿੱਤ ਕਰਨਾ ਔਰ ਉਹਨਾਂ ਨੂੰ ਵੱਧਦੇ ਹੋਏ ਵੇਖਣਾ ਉਹਦੇ ਵਿੱਚ ਵੀ ਸਮਾਂ ਬੀਤਦਾ ਹੈ
ਇਸ ਬਿਨ ਬੀਤੀ ਆਰ ਬਲ ਆਰੀ ਅੰਤ ਸਮੇਂ ਗਮਨਿਓ ਕਰ ਝਾੜੇ
ਇਸ ਤਰ੍ਹਾਂ ਕਰਦੇ ਆ ਜੀ ਸਾਰੀ ਉਮਰ ਬੀਤ ਗਏ ਤੇ ਮੁੱਲਾ ਜੀ ਅੰਤ ਸਮੇਂ ਫਿਰ ਦੋਵੇਂ ਹੱਥ ਝਾੜ ਕੇ ਸੰਸਾਰ ਤੋਂ ਚੱਲ ਪਏ ਚਲਿਆ ਜਵਾਰੀ ਦੋਏ ਹੱਥ ਝਾੜ ਕਹਿੰਦੇ ਜਿਵੇਂ ਜਵਾਰੀ ਜੂਏ ਵਿੱਚ ਹਾਰ ਕੇ ਨਾ ਫਿਰ ਦੋਵੇਂ ਹੱਥ ਜੇ ਝਾੜ ਕੇ ਮਰੋੜਦਾ ਹੋਇਆ ਪਿੱਛੇ ਨੂੰ ਪਛਤਾਵਾ ਕਰਦਾ ਮੁੜ ਪੈਂਦਾ ਏਦਾਂ ਕਹਿੰਦੇ ਫਿਰ ਅੰਤ ਨੂੰ ਪਛਤਾਵਾ ਕਰਦਿਆਂ ਚੱਲ ਪਿਆ
ਸਾਥੇ ਮਨ ਸਮਝਿਆ ਰੀਤੀ ਜਨਮ ਆਕਾਰ ਬਿਨ ਹਰ ਪ੍ਰੀਤੀ
ਕਰਕੇ ਬੋਲਾਂ ਜੀ ਮਨ ਚ ਸਮਝ ਲਓ ਇਹ ਗੱਲ ਚੰਗੀ ਤਰ੍ਹਾਂ ਕਿ ਪਰਮੇਸ਼ਰ ਦੀ ਪ੍ਰੀਤ ਤੋਂ ਬਿਨਾਂ ਇਹ ਜਨਮ ਨਿਰਾਰਥ ਹੈ ਇਹ ਜਨਮ ਅਕਾਰਥ ਹੈ ਕਿਸੇ ਲੇਖੇ ਨਹੀਂ
ਪਦਾਰਥ ਅਮੁੱਲ ਜੇ ਸਵਾਸਾ ਗਯੋ ਹਰ ਅਜ ਢਾਲਿਓ ਪਾਸਾ।
ਪਦਾਰਥਾਂ ਵਾਸਤੇ ਤੇ ਆਪਣੇ ਕੀਮਤੀ ਤੇ ਦੁਰਲਭ ਸਵਾਸਾਂ ਨੂੰ ਹਾਰ ਜਾਂਦਾ ਜਦੋਂ ਪਾਸਾ ਢਾਲਦਾ ਨਾ, ਜਿਵੇਂ ਚੌਪੜ ਦੀ ਖੇਡ ਚ ਪਾਸਾ ਸੁੱਟਿਆ ਜਾਂਦਾ ਤੇ ਹਾਰਦਾ। ਕਹਿੰਦੇ ਏਦਾਂ ਆਪਣੇ ਅਮੁੱਲਕ ਸਵਾਸਾਂ ਦਾ ਪਾਸਾ ਢਾਲ ਕੇ ਇਹ ਦੋਵੇਂ ਹੱਥ ਝਾੜ ਕੇ ਸਾਰੇ ਪਦਾਰਥਾਂ ਵਾਸਤੇ ਆਪਣੇ ਸਵਾਸ ਰੋਲ ਦਿੰਦਾ ਹੈ।
ਜਦ ਇਸ ਕੇ ਉਲ ਸਮਝ ਸੋ ਆਵੇ ਤਬ ਮਨ ਵਿਸ਼ਨ ਤੇ ਉਲਟਾਵੇ।
ਰਾਜੀ ਕਹਿੰਦੇ ਜਦੋਂ ਇਹਨੂੰ ਇਹ ਗੱਲ ਸਮਝ ਆਉਂਦੀ ਹੈ ਨਾ, ਇਸ ਗੱਲ ਦੀ ਸਮਝ ਪੈਂਦੀ ਹੈ, ਫਿਰ ਇਹਦੇ ਮਨ ਚੋਂ ਵਿਸ਼ਿਆਂ ਵੱਲੋਂ ਪਰਾਮਤਾ ਪੈਦਾ ਹੋ ਜਾਂਦੀ। ਬੱਚੇ ਫਿਰ ਵੀ ਪੜ੍ਹਦੇ ਨੇ, ਪਰਿਵਾਰ ਫਿਰ ਵੀ ਪੜ੍ਹਦਾ, ਸਰੀਰ ਦੀਆਂ ਕਿਰਿਆਵਾਂ ਫਿਰ ਵੀ ਹੁੰਦੀਆਂ ਨੇ, ਪਰ ਜਦੋਂ ਮਨ ਵਿੱਚ ਸਮਝ ਆ ਜਾਂਦੀ ਹੈ ਵੀ ਐਸਾ ਹੀ ਹੈ ਸਭ ਕੁਝ, ਫਿਰ ਇਹਦਾ ਮਨ ਵਿਸ਼ਿਆਂ ਵਿੱਚ ਲੰਪਟ ਨਹੀਂ ਹੁੰਦਾ, ਵਿਸ਼ਿਆਂ ਵਿੱਚ ਇਹਦਾ ਮਨ ਲਿਪਾਏ ਮਾਨ ਨਹੀਂ ਹੁੰਦਾ, ਵਿਸ਼ਿਆਂ ਵੱਲੋਂ ਇਹਦੇ ਮਨ ਵਿੱਚ ਉਪਰਾਮਤਾ ਆ ਜਾਂਦੀ ਹੈ।
ਕਰੇ ਬੰਦਗੀ ਤੇ ਚਿਪਦਾਏ ਜੋ ਮੈਂ ਤੁਮ ਤੋਂ ਕਹੋ ਸੁਣਾਏ।
ਬੰਦਗੀ ਕਰਦਾ ਹੈ ਉਸ ਅਕਾਲ ਪੁਰਖ ਦੇ ਦਰ ਦੇ ਅੱਗੇ ਪੈ ਕੇ ਨਾ, ਫਿਰ ਇਹ ਬੰਦਗੀ ਕਰਦਾ, ਤੇ ਜਿਵੇਂ ਬੰਦਗੀ ਕਰਦਾ ਹੈ ਉਹ ਮੈਂ ਤੁਹਾਨੂੰ ਦੱਸਦਾ ਕਿ ਕਿਵੇਂ ਬੰਦਗੀ ਕਰਦਾ, ਫਿਰ ਕਿਵੇਂ ਪਰਮੇਸ਼ਰ ਅੱਗੇ ਬੰਦਗੀ ਕਰਕੇ ਉਹਦੇ ਚਰਨਾਂ ਦੇ ਵਿੱਚ ਝੁੱਕ ਕੇ ਨਮਸਕਾਰਾਂ ਕਰਦਾ, ਉਹ ਬਚਨ ਮੈਂ ਹੁਣ ਤੁਹਾਨੂੰ ਦੱਸਦਾ ਹਾਂ।
ਬਿਲੰਗ ਮਹਿਲਾ ਪਹਿਲਾ ਜਦ ਅਰਜ ਗੁਪਤਮ ਪੇਸ਼ ਤੂੰ ਦੁਰਗੋਚ
ਉਚਾਰਨ ਕਰਦਾ ਹਾਂ ਪੇਸ਼ ਮਹਾਰਾਜ ਤੁਹਾਡੇ ਦਰ ਦੇ ਵਿੱਚ, ਤੁਹਾਡੇ ਦਰਾਂ ਦੇ ਵਿੱਚ ਮੈਂ ਆਪਣੀ ਅਰਦਾਸ ਆਪਣੀ ਇਹ ਬੇਨਤੀ ਕਰਦਾ ਹਾਂ। ਇਹ ਕਰਤਾਰ ਤੁਸੀਂ ਇਸ ਬੇਨਤੀ ਨੂੰ ਪ੍ਰਵਾਨ ਕਰੋ। ਤੇ ਕੁੰਨ ਕਹਿੰਦੇ ਨੇ ਹੋ ਜਾਣ ਨੂੰ, ਤੇ ਮਹਾਰਾਜ ਕਰਤਾਰ ਜੀ ਤੁਸੀਂ ਜੋ ਕੁਝ ਕਰਦੇ ਹੋ ਨਾ ਕੁੰਨ ਉਹ ਹੋ ਜਾਂਦਾ, ਤੇ ਮੈਂ ਤੁਹਾਡੇ ਚਰਨਾਂ ਵਿੱਚ ਇਹ ਅਰਦਾਸ ਕਰਦਾ ਹਾਂ, ਇਹ ਬੇਨਤੀ ਕਰਦਾ ਹਾਂ।
ਅੱਕਾ ਕਬੀਰ ਕਰੀਮ ਤੋ ਬੇਐਬ ਪਰਵਰਦਗਾਰ।
ਕਹਿੰਦੇ ਨੇ ਸੱਚ ਤੋਂ, ਕਬੀਰ ਕਹਿੰਦੇ ਨੇ ਵੱਡੇ ਨੂੰ, ਕਰੀਮ ਕਹਿੰਦੇ ਨੇ ਕਿਰਪਾ ਕਰਨ ਵਾਲੇ ਨੂੰ, ਤੇ ਬੇਐਬ ਕਹਿੰਦੇ ਨੇ ਜਿਹਦੇ ਚ ਕੋਈ ਭੈੜੀ ਐਬ ਆਦਤ ਨਾ ਹੋਵੇ, ਤੇ ਪਰਵਰਦਗਾਰ ਜੋ ਸਾਰਿਆਂ ਦੇ ਸਿਰਾਂ ਦਾ ਮਾਲਕ ਹੈ। ਇਹ ਪ੍ਰਭੂ ਤੁਹਾਡੇ ਚਰਨਾਂ ਚ ਮੇਰੀ ਇਹ ਅਰਜ ਹੈ, ਮੇਰੀ ਇਹ ਬੇਨਤੀ ਹੈ ਕਿ ਮੈਨੂੰ ਕਿਰਪਾ ਕਰਕੇ ਆਪਣੇ ਪਵਿੱਤਰ ਪਾਵਨ ਨਾਮ ਦੀ ਦਾਤ ਬਖਸ਼ੋ। ਫਿਰ ਉਹ ਇਹ ਬੰਦਗੀ ਕਰਦਾ ਮੁੱਲਾ ਜੀ, ਜੇ ਉਹਦੇ ਮਨ ਚ ਇਹ ਗੱਲ ਸਮਝ ਆ ਜਾਵੇ ਜੋ ਉੱਪਰ ਦੱਸੀ ਹੈ, ਇਹ ਪਾਵਨ ਪਦ ਦੀ ਅੱਗੇ ਵਿਆਖਿਆ ਵੀ ਸਤਿਗੁਰੂ ਜੀ ਕਰਕੇ ਸੁਣਾ ਰਹੇ ਤੇ ਮੁੱਲਾ ਜੀ ਦੇ ਨਾਲ ਜੋ ਬਚਨ ਬਿਲਾਸ ਹੋਰ ਹੋ ਰਹੇ ਨੇ ਉਹ ਪ੍ਰਸੰਗ ਅਗਲਿਆਂ ਪ੍ਰਕਰਣਾਂ ਵਿੱਚ ਆਪ ਜੀ ਸਰਵਣ ਕਰੋਗੇ। ਮਹਾਰਾਜ ਜੀ ਦੇ ਪਾਵਨ ਪਵਿੱਤਰ ਇਤਿਹਾਸ ਨੂੰ, ਗੁਰੂ ਦੀ ਬਾਣੀ ਨੂੰ ਵਿਚਾਰਦਿਆਂ ਹੋਈਆਂ ਅਨੇਕਾਂ ਪ੍ਰਕਾਰ ਦੀਆਂ ਫੁੱਲਾਂ ਚੁੱਕਾਂ ਕਿਵੇਂ ਕਰਨੀਆਂ ਜੀ। ਵਾਹਿਗੁਰੂ 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 ਵਾਹਿਗੁਰੂ।